ਉੱਪਰ ਉਹਨਾਂ ਨੇ ਕੰਪਨੀ ਵਾਲਿਆਂ ਨੇ ਲਿਖਿਆ ਹੋਇਆ ਵੀ ਤੰਬਾਕੂ ਤੋਂ ਕੈਂਸਰ ਪੈਦਾ ਹੁੰਦਾ ਤੇ ਗੁਰੂ ਗੋਬਿੰਦ ਸਿੰਘ ਨੇ ਇਸੇ ਕਰਕੇ ਰੋਕਿਆ ਸੀ ਕਿ ਸਾਡਾ ਮਾੜਾ ਕੀਤਾ ਪਿਆ ਦਿਓ ਜੇ ਬੱਜਰ ਕਰਾਇਆ ਤੇ ਬਣਾਈ ਆ ਤੇ ਸੱਚੇ ਪਾਤਸ਼ਾਹ ਨੇ ਸਾਡਾ ਭਲਾ ਹੀ ਕੀਤਾ ਪਿਤਾ ਨਹੀਂ ਆਪਣਾ ਰੋਕਦਾ ਤੁਸੀਂ ਆਪਣੇ ਬੱਚਿਆਂ ਨੂੰ ਨਹੀਂ ਰੋਕਦੇ ਮਾੜੇ ਪਾਸੇ ਲੱਗਣ ਜਿਹੜਾ ਵੀ ਬੰਦਾ ਉਹ ਕਦੇ ਸੋਚਦਾ ਵੀ ਮੇਰਾ ਪੁੱਤ ਗਲਤ ਪਾਸੇ ਲੱਗੇ ਜੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਅੱਖਾਂ ਦੇ ਸਾਹਮਣੇ ਖੂਹ ਵਿੱਚ ਨਸ਼ਿਆਂ ਦੇ ਖੂਹ ਵਿੱਚ ਡੁੱਬਦਾ ਨਹੀਂ ਵੇਖ ਸਕਦੇ ਤੇ ਗੁਰੂ ਗੋਬਿੰਦ ਸਿੰਘ ਨੇ ਜੇ ਚਾਰ ਬੱਜਰ ਕੁਰੈਤਾਂ ਬਣਾਤੀਆਂ ਤੇ ਕਿੱਡਾ ਕੋਖਾ ਕੰਮ ਕਰ ਦਿੱਤਾ ਮਹਾਰਾਜ ਨੇ ਵੀ ਵੇਖਿਆ ਵੀ ਮੈਂ ਆਪਣੇ ਪੁੱਤ ਨੂੰ ਇਹ ਭੈੜੀਆਂ ਬਿਮਾਰੀਆਂ ਦਾ ਸ਼ਿਕਾਰ ਹੋਇਆ ਨਹੀਂ ਵੇਖ ਸਕਦਾ ਮੈਂ ਨਹੀਂ ਵੇਖ ਸਕਦਾ ਇਸ ਕਰਕੇ ਮਰ ਨੇ ਕੰਮ ਥੋੜਾ ਤਰੜਾ ਕਰ ਦਿੱਤਾ ਵੀ ਚਾਰ ਬੱਜਰ ਕੁਰੈਤਾਂ ਬਣਾਤੀਆਂ ਇੱਕ ਵੀ ਗਲਤੀ ਹੋਏਗੀ ਤੈਨੂੰ ਦੁਬਾਰਾ ਪੰਜਾਂ ਪਿਆਰਿਆਂ ਸਾਹਮਣੇ ਪੇਸ਼ ਹੋਣਾ ਪਵੇਗਾ ਦੁਬਾਰਾ ਆਉਣਾ ਪਏਗਾ ਪੰਜ ਪਿਆਰਿਆਂ ਸਾਹਮਣੇ ਇਸੇ ਕਰਕੇ ਤੇ ਗੁਰਮੁਖੋ ਬਾਰ ਬਾਰ ਬੇਨਤੀ ਕਰੀ ਦੀ ਏ ਕਿਉਂ ਨਾ ਸਾਡੀ ਜੀਭ ਅੱਜ ਆਖੇ ਨਾਰਾਇਣ ਨਰਪਤ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹ ਹਰੈ ਆਪ ਤੇ ਉਹ ਮੁਕਤ ਸੀ ਸਾਨੂੰ ਵੀ ਤਾਰ ਗਿਆ ਸਭ ਜੇ ਉਹਦੇ ਬਚਨਾਂ ਤੇ ਪਹਿਰਾ ਦਈਏ ਗੱਜ ਕੇ ਬੋਲਿਓ
ਐਸਿਆਂ ਗੁਰਾਂ ਤੋਂ ਜੀ ਮੈਂ ਬਲ ਬਲ ਜਾਵਾ ਐਸਿਆਂ ਗੁਰਾਂ ਤੋਂ ਮੈਂ ਬਲ ਬਲ ਜਾਵਾ ਫੁਲਹਾਰ ਗੁਰਾਂ ਤੋਂ ਜਿਨ੍ਹਾਂ ਪਸ਼ੂਆਂ ਤੋਂ ਦੇਵ ਤੇ ਬਣਾਇਆ ਜਾਵਾ ਫੁਲਹਾਰ ਗੁਰਾਂ ਤੋਂ
ਗੱਜ ਕੇ
ਬਲਿਹਾਰੀ ਗੁਰ ਆਪਣੇ ਬਲਿਹਾਰੀ
ਸੱਚੇ ਪਾਤਸ਼ਾਹ ਦੇ ਗੁਣ ਬਿਆਨ ਕਰੀਏ ਚੰਮ ਦੀ ਜੇਬਾਂ ਨਹੀਂ ਕਰ ਸਕਦੀ ਕਿੰਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕੀਤੀ ਪਿਆਰਿਓ ਬਹੁਤ ਵੱਡੀ ਬਖਸ਼ਿਸ਼ ਕੀਤੀ ਚਾਰ ਬੱਜਰ ਕੁਰੈਤਾਂ ਬਣਾਈਆਂ ਕਦੇ ਇਕੱਲੇ ਬਹਿ ਕੇ ਸੋਚਿਓ ਪਿਤਾ ਵਾਲਾ ਫਰਜ਼ ਨਿਭਾਇਆ ਪਿਤਾ ਹੋਵੇ ਤੇ ਇਹੋ ਜਿਹਾ ਹੋਵੇ ਕਰੜਾ ਹੀ ਫੈਸਲਾ ਲਿਆ ਤੂੰ ਮੇਰਾ ਪੁੱਤ ਨਹੀਂ ਮੈਂ ਤੇਰਾ ਪਿਤਾ ਨਹੀਂ ਉਸ ਦਿਨ ਜਿੱਦਣ ਸ਼ਰਾਬ ਪੀਤੀ ਗਈ ਅਸੀਂ ਆਪਣੇ ਗੁਰੂ ਗੋਬਿੰਦ ਸਿੰਘ ਨੂੰ ਪਿਤਾ ਨਹੀਂ ਕਹਿ ਸਕਦੇ ਅੰਮ੍ਰਿਤਧਾਰੀ ਨੇ ਜਿੱਦਣ ਸ਼ਰਾਬ ਪੀਤੀ ਜਿੱਦਣ ਤੰਬਾਕੂ ਖਾਧਾ ਗਿਆ ਪਿਤਾ ਕਹਿਣ ਦਾ ਅਧਿਕਾਰ ਖਤਮ ਹੋ ਗਿਆ ਉਸ ਦਿਨ ਤੋਂ ਕਰੜਾ ਫੈਸਲਾ ਲਿਆ ਮਹਾਰਾਜ ਨੇ ਪਿਆਰਿਓ ਇਹੋ ਜਿਹਾ ਹੁੰਦਾ ਪਿਤਾ ਕਰੜਾ ਫੈਸਲਾ ਤੇ ਚਾਰ ਲਾਲ ਕੁਰਬਾਨ ਕੀਤੇ ਕੱਲ ਆਪ ਜੀ ਨੇ ਸਰਵਣ ਕੀਤਾ ਹੀ ਸੀ ਲਖਤੇ ਜਿਗਰ ਆਪਣੇ ਸੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਆਉਣ ਵਾਲੀ ਸੰਗਤ ਸੀ ਬੜੀ ਤੇ ਮਹਾਰਾਜ ਪਿਆਰ ਵੀ ਬੜਾ ਕਰਦੇ ਸੀ ਆਪਣੀਆਂ ਸੰਗਤਾਂ ਨਾਲ ਤੇ ਬੜੀ ਸੰਗਤ ਲਾਈਨ ਲੱਗੀ ਹੋਈ ਸੀ ਸਾਰੇ ਮੱਥਾ ਟੇਕ ਰਹੇ ਸਨ ਜਦੋਂ ਵਾਰੀ ਆਈ ਵੈਦ ਸੁਜਾਨ ਚੰਦ ਦੀ ਕੋਈ ਦੁੱਧ ਮੰਗੇ ਕੋਈ ਪੁੱਤ ਮੰਗੇ ਜਦੋਂ ਇਹਨੇ ਮੱਥਾ ਟੇਕ ਲੈ ਟੇਕਿਆ ਨਾ ਤੇ ਮਹਾਰਾਜ ਨੇ ਵੇਖਿਆ ਵਿਰਾਗੀ ਹਿਰਦਾ ਹੈ ਪਿਆਰ ਵਾਲਿਆਂ ਦੀਆਂ ਅੱਖਾਂ ਹੀ ਹੋਰ ਹੁੰਦੀਆਂ ਪਿਆਰ ਵਾਲੇ ਦੀਆਂ ਅੱਖਾਂ ਹੋਰ ਹੁੰਦੀਆਂ ਅਪਰਾਧੀ ਦੂਣਾ ਨਿਭੈ ਅਪਰਾਧੀ ਨੇ ਜਿਹੜੇ ਉਹ ਬਹੁਤੇ ਨਿਭਦੇ ਨੇ ਪਰ ਜੇ ਆਪਾਂ ਆਖੀਏ ਵੀ ਬਹੁਤਾ ਨਿਭਣ ਵਾਲਾ ਬਹੁਤੇ ਹੱਥ ਜੋੜਨ ਵਾਲਾ ਬਹੁਤਾ ਮੱਥਾ ਟੇਕਣ ਵਾਲਾ ਇਹਦਾ ਪ੍ਰੇਮ ਜ਼ਿਆਦਾ ਹੈ ਪਿਆਰ ਵਾਲੇ ਦੀਆਂ ਅੱਖਾਂ ਦਾ ਪਤਾ ਲੱਗ ਜਾਂਦਾ ਪਰਖਣ ਵਾਲੇ ਪਰਖ ਲੈਂਦੇ ਨੇ ਉਹਨੂੰ ਬੋਲਣ ਦੀ ਲੋੜ ਨਹੀਂ ਪੈਂਦੀ ਉਹਦੀਆਂ ਅੱਖਾਂ ਦੱਸਦੀਆਂ ਨੇ ਮੈਂ ਕਿੰਨਾ ਪ੍ਰੇਮ ਕਰਨਾ ਜ਼ਿੰਦਗੀ ਦਾ ਤਜਰਬਾ ਹੁੰਦਾ ਹੈ ਜਿਹੜੇ ਬਹੁਤੇ ਬਜ਼ੁਰਗ ਉਮਰ ਭੋਗ ਗਏ ਨੇ ਉਹਨਾਂ ਨੂੰ ਹੌਲੀ ਹੌਲੀ ਬੜੇ ਉਤਰਾਅ ਚੜਾਅ ਜ਼ਿੰਦਗੀ 'ਚ ਵੇਖੇ ਹੁੰਦੇ ਨੇ ਇਸ ਕਰਕੇ ਉਹ ਆਪਣੇ ਬੱਚਿਆਂ ਨੂੰ ਵਰਜਦੇ ਨੇ ਨਹੀਂ ਇਹਦੇ 'ਤੇ ਭਰੋਸਾ ਨਾ ਕਰੀ ਇਹ ਬੰਦਾ ਖਰਾਬ ਹੈ ਇਹਦੀਆਂ ਗੱਲਾਂ ਤੋਂ ਪਤਾ ਲੱਗਦਾ ਉਹਨਾਂ ਨੂੰ ਤਜਰਬਾ ਹੁੰਦਾ ਬੱਚਿਆਂ ਨੂੰ ਤਜਰਬਾ ਘੱਟ ਜਿਵੇਂ ਜਿਵੇਂ ਉਮਰ ਵੱਡੀ ਹੋ ਰਹੀ ਹੈ ਤਜਰਬਾ ਵੱਧਦਾ ਜਾ ਰਿਹਾ ਕਈ ਵਾਰੀ ਬਚਪਨ ਵਿੱਚ ਵੀ ਮਿਹਰ ਹੋ ਜਾਂਦੀ ਤਜਰਬਾ ਵੱਧ ਜਾਂਦਾ ਆਪਣੇ ਆਪ ਕਿਰਪਾ ਹੋ ਜਾਂਦੀ ਤੁਰੋਂ ਦਰਗਾਹੋਂ ਬਖਸ਼ਿਸ਼ ਹੁੰਦੀ ਸਤਸੰਗ ਜੀ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਟੇਕਿਆ ਮੱਥਾ ਤੇ ਮਹਾਰਾਜ ਨੇ ਅੱਖਾਂ ਵੇਖ ਲਈਆਂ ਇਹਦੀਆਂ ਤੇ ਅੱਖਾਂ ਹੀ ਹੋਰ ਨੇ ਪਿਆਰ ਵਾਲਾ ਵੈਰਾਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕੀ ਚਾਹੀਦਾ ਬੋਲ ਬਈ ਸਭ ਕੁਝ ਨਾ ਕੁਝ ਮੰਗਦੇ ਨੇ ਤੂੰ ਦੱਸ ਹੱਥ ਜੋੜ ਕੇ ਆਖਣ ਲੱਗਾ ਸੱਚੇ ਪਾਤਸ਼ਾਹ ਮੈਨੂੰ ਤੇ ਤੁਹਾਡੀ ਹੀ ਲੋੜ ਹੈ ਮੈਨੂੰ ਤੇ ਤੁਸੀਂ ਹੀ ਚਾਹੀਦੇ ਹੋ ਮਹਾਰਾਜ ਬਸ ਆਸ ਮਨਮੋਹਣੀ ਮੂਰਤ ਮੇਰੇ ਹਿਰਦੇ 'ਚ ਵਸ ਜਾਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਰਸ਼ਨ ਵੇਖ ਦਰਸ਼ਨ ਕਰਕੇ ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੈਂ ਨਾ ਮਤ ਹੈ ਸੁਰਤ ਮੈਂ ਨਾ ਸੁਰਤ ਹੋ ਧਿਆਨ ਮੈਂ ਨਾ ਧਿਆਨ ਰਹੇ ਹੋ ਗਿਆਨ ਮੈਂ ਨਾ ਗਿਆਨ ਰਹੇ ਹੋ ਗਤ ਮੈਂ ਨਾ ਗਤ ਹੈ ਸੁੱਧ ਬੁੱਧ ਭੁੱਲ ਗਈ ਦਰਸ਼ਨ ਕਰਕੇ ਮਨ ਨਿਹਾਲ ਹੋ ਗਿਆ ਹੋਵੇ ਸਿਫਤ ਕਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਏ ਤੁਦ ਰਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਖੱਟੀਏ ਦਿਲ ਕਰਦਾ ਮੈਂ ਤੈਨੂੰ ਦੇਖੀ ਜਾਵਾਂ ਤੇਰੇ ਵਿੱਚੋਂ ਰੱਬ ਦਿਸਦਾ ਪਿਆਰਿਓ ਮੈਂ ਅੱਗੇ ਵੀ ਬੜੀ ਵਾਰੀ ਬੇਨਤੀ ਕਰਨਾ ਹੁੰਦਾ ਧੀਆਂ ਦਾ ਮੋਹ ਅਸੀਂ ਤਾਂ ਕਰਨੇ ਆ ਦੋਤਰਿਆਂ ਦਾ ਮੋਹ ਅਸੀਂ ਤਾਂ ਕਰਨੇ ਆ ਕਿਉਂਕਿ ਸਾਨੂੰ ਸਾਡੇ ਦੋਤੇ ਚੋਂ ਸਾਡੀ ਧੀ ਦਿਸਦੀ ਹੁੰਦੀ ਹੈ ਅਸੀਂ ਭਾਣਜਿਆਂ ਦਾ ਪਿਆਰ ਤਾਂ ਕਰਨੇ ਆ ਭਾਣਜਿਆਂ ਵਿੱਚੋਂ ਸਾਨੂੰ ਭੈਣ ਦਿਸਦੀ ਹੈ ਭਤੀਜਿਆਂ ਦਾ ਮੋਹ ਪਿਆਰ ਅਸੀਂ ਤਾਂ ਕਰਨੇ ਆ ਕਿਉਂਕਿ ਭਤੀਜੇ ਵਿੱਚੋਂ ਸਾਨੂੰ ਭਰਾ ਦਿਸਦਾ ਹੈ ਗੁਰਮੁਖੋ ਪੋਤਰੇ ਦਾ ਪਿਆਰ ਤਾਂ ਕਰਦੇ ਹੋ ਕਿਉਂਕਿ ਪੋਤੇ ਚੋਂ ਤੁਹਾਨੂੰ ਤੁਹਾਡਾ ਪੁੱਤ ਦਿਸਦਾ ਪੋਤਰੇ ਵਿੱਚੋਂ ਪੁੱਤ ਦਿਸਦਾ ਧੀ ਵਿੱਚੋਂ ਦੋਤਰੇ ਵਿੱਚੋਂ ਧੀ ਦਿਸਦੀ ਹੈ ਭਤੀਜੇ ਵਿੱਚੋਂ ਭਰਾ ਦਿਸਦਾ ਹੈ ਭਾਣਜੇ ਵਿੱਚੋਂ ਭੈਣ ਦਿਸਦੀ ਆ ਪਰ ਗੁਰਮੁਖੋ ਰੱਬ ਦੇ ਪਿਆਰਿਆਂ ਦਾ ਸਾਨੂੰ ਮੋਹ ਆਉਂਦਾ ਉਹਨਾਂ ਵਿੱਚੋਂ ਕੌਣ ਦਿਸਦਾ ਰਿਸ਼ਤੇਦਾਰੀ ਦੇ ਕੋਈ ਹੁੰਦੇ ਨੇ ਉਹਨਾਂ ਦਾ ਅਸੀਂ ਮੋਹ ਕਰਨੇ ਆ ਸਾਡੇ ਅੰਦਰ ਇੱਕ ਖਿੱਚ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਜੀ ਮੇਰਾ ਮਨ ਕਰਦਾ ਮੈਂ ਤੁਹਾਡੇ ਦਰਸ਼ਨ ਕਰਦਾ ਰਵਾਂ ਕਿਉਂਕਿ ਮੈਨੂੰ ਤੁਹਾਡੇ ਵਿੱਚੋਂ ਰੱਬ ਦਿਸਦਾ ਆ ਰੱਬ ਮੇਰੇ ਸਾਹਮਣੇ ਬੈਠਾ ਮੇਰੀ ਸ਼ਰਧਾ ਇੰਨੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਾਵਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨਾਮ ਧੰਨ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ
ਕਿਤੇ ਮੇਰੀ ਵੀ ਨਿਭਾ ਦੇਈ ਬਾਜਾ ਵਾਲਿਆ
ਨਿਭ ਜਾਏ ਤੁਹਾਡੇ ਚਰਨਾਂ ਨਾਲ ਲਾਉਣ ਵਾਲੇ ਬੜੇ ਨੇ ਨਿਭਾਉਣ ਵਾਲੇ ਤੇ ਬਹੁਤ ਘੱਟ ਹੁੰਦੇ ਨੇ ਜਿਵੇਂ ਮਰਦਾਨੇ ਦੀ ਨਿਭੀ ਸੀ ਸਾਡੀ ਵੀ ਨਿਭੇ
ਕਿਤੇ ਮੇਰੀ ਵੀ ਨਿਭਾ ਦੇਈ ਬਾਜਾ ਵਾਲਿਆ
ਜਿਹੜੇ ਅੰਮ੍ਰਿਤਧਾਰੀ ਉਹ ਜ਼ਰੂਰ ਇਹ ਬੇਨਤੀ ਕਰਿਓ ਵੀ ਜੇ ਲਾਈਏ ਨਾ ਹੁਣ ਅਸੀਂ ਤੇ ਨਿਭੇ ਮਾਨ ਨਹੀਂ ਕਰਨਾ ਚਾਹੀਦਾ ਕੋਈ ਭਰੋਸਾ ਨਹੀਂ ਕਿਹੜੇ ਵੇਲੇ ਜ਼ਿੰਦਗੀ 'ਚ ਕਿਹੋ ਜਿਹਾ ਸਮਾਂ ਆ ਜਾਣਾ ਇੱਥੇ ਵੱਡੇ ਵੱਡੇ ਵੇਖੇ ਨੇ ਡੋਲ ਗਏ ਨੇ ਵੱਡੇ ਵੱਡੇ ਛੱਡ ਗਏ ਨੇ ਗੁਰਦੁਆਰੇ ਆਉਣਾ ਪਤਾ ਹੀ ਨਹੀਂ ਕਿਹੜੇ ਸਮੇਂ ਉਹਨੇ ਕਿੱਡਾ ਵੱਡਾ ਪਰਚਾ ਪਾ ਦੇਣਾ
ਜਿਨ੍ਹਾਂ ਨੇ ਲਾਈ ਉਹਨਾਂ ਦੀ ਨਿਭੀ ਕਿਤੇ ਮੇਰੀ ਵੀ ਨਿਭਾ ਦੇਈ ਬਾਜਾ ਵਾਲਿਆ ਜਿਨ੍ਹਾਂ ਨੇ ਲਾਈ ਉਹਨਾਂ ਦੀ ਨਿਭੀ ਜੇਬ ਜਾਣ ਕਲਗੀਆਂ ਵਾਲਿਆ ਚਰਨਾਂ ਦੇ ਨਾਲ ਲੱਗੀਆਂ ਜੇਬ ਜਾਣ ਕਲਗੀਆਂ ਵਾਲਿਆ ਚਰਨਾਂ ਦੇ ਨਾਲ ਲੱਗੀਆਂ
ਤੁਹਾਡੇ ਚਰਨਾਂ ਨਾਲ ਨਿਭ ਜਾਣ। ਵੈਦ ਸੁਜਾਨ ਚੰਦ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਨਤੀ ਕੀਤੀ। ਸੱਚੇ ਪਾਤਸ਼ਾਹ ਆਖਣ ਲੱਗੇ, ਵੈਦਾ ਇਲਾਜ ਕਰਨਾ ਹੈ? ਹਾਂ ਮਹਾਰਾਜ, ਪਰ ਮੈਂ ਤਨ ਦਾ ਇਲਾਜ ਕਰ ਸਕਣਾ, ਮੇਰੇ ਮਨ ਦਾ ਇਲਾਜ ਤੁਸੀਂ ਕਰ ਦਿਓ। ਮਨ ਨੂੰ ਕੋਈ ਸ਼ਾਂਤੀ ਨਹੀਂ, ਕੋਈ ਚੈਨ ਨਹੀਂ, ਬੇਚੈਨੀ ਹੈ, ਮਿਹਰ ਕਰੋ ਸੱਚੇ ਪਾਤਸ਼ਾਹ। ਮਹਾਰਾਜ ਆਖਣ ਲੱਗੇ, ਮਨ ਦੀ ਸ਼ਾਂਤੀ, ਮਨ ਦਾ ਸੁੱਖ ਆਉਂਦਾ ਸੇਵਾ ਕਰਕੇ। ਸੇਵਾ ਅੱਜ ਤੱਕ ਮਾਇਆ ਵਾਸਤੇ ਲੋਕਾਂ ਦਾ ਇਲਾਜ ਕੀਤਾ ਹੈ, ਹੁਣ ਸੇਵਾ ਭਾਵਨਾ ਕਰਕੇ, ਮਨ ਵਿੱਚ ਸੇਵਾ ਦੀ ਭਾਵਨਾ ਬਣਾ ਕੇ ਇਲਾਜ ਕਰ, ਹੌਲੀ ਹੌਲੀ ਮਨ ਤੇਰਾ ਸ਼ਾਂਤ ਹੋ ਜਾਏਗਾ। ਸੱਚੇ ਪਾਤਸ਼ਾਹ ਮੈਂ ਕਿੱਥੇ ਜਾ ਕੇ ਇਲਾਜ ਕਰਾਂ? ਮਹਾਰਾਜ ਆਖਣ ਲੱਗੇ, ਜਿੱਧਰ ਮੂੰਹ ਹੈ ਤੁਰਿਆ ਜਾ, ਤੈਨੂੰ ਤੇਰੀ ਮੰਜ਼ਿਲ ਆਪੇ ਮਿਲ ਜਾਏਗੀ। ਮਹਾਰਾਜ ਨੂੰ ਮੱਥਾ ਟੇਕ ਕੇ ਗੁਰਮੁਖੋ ਜੰਗਲਾਂ ਦੇ ਰਾਹ ਪੈ ਗਿਆ। ਸ਼ਾਮ ਤੱਕ ਭੁੱਖਾ ਭਾਣਾ ਚੱਲਦਾ ਰਿਹਾ, ਧਰਤੀ ਤੇ ਡਿੱਗ ਪਿਆ, ਬੇਹੋਸ਼ ਹੋ ਗਿਆ। ਨੇੜੇ ਪਿੰਡ ਸੀ, ਪਿੰਡ ਵਾਲੇ ਚੁੱਕ ਕੇ ਲੈ ਗਏ। ਪਿੰਡ ਵਾਲਿਆਂ ਨੇ ਜਾ ਕੇ ਜਦੋਂ ਸਾਧ ਸੰਗਤ ਜਲ ਛਕਾਇਆ, ਪ੍ਰਸ਼ਾਦ ਪਾਣੀ ਛਕਾਇਆ, ਆਖਣ ਲੱਗੇ, ਕੌਣ ਹੈ ਤੂੰ? ਆਖਣ ਲੱਗਾ, ਵੈਦ, ਮੈਂ ਇਲਾਜ ਕਰਨਾ ਚਾਹੁੰਦਾ, ਸੇਵਾ ਕਰਨੀ ਚਾਹੁੰਦਾ। ਪਿੰਡ ਵਾਲੇ ਆਖਣ ਲੱਗੇ, ਸਾਡੇ ਨੇੜੇ ਤੇੜੇ ਕੋਈ ਵੈਦ ਨਹੀਂ ਸੀ, ਸੱਚੇ ਪਾਤਸ਼ਾਹ ਨੇ ਸਾਡੇ ਵਾਸਤੇ ਭੇਜਿਆ। ਗੁਰਮੁਖੋ ਉਹ ਵੈਦ ਸੁਜਾਨ ਚੰਦ ਨਗਰ ਵਿੱਚ ਰਹਿ ਕੇ ਸੇਵਾ ਕਰਨ ਲੱਗ ਪਿਆ। ਜੜੀਆਂ ਬੂਟੀਆਂ ਪਹਾੜਾਂ ਵਿੱਚੋਂ ਇਕੱਠੀਆਂ ਕਰਕੇ ਲਿਆਇਆ ਕਰੇ। ਜਦੋਂ ਵੀ ਕੋਈ ਬਿਮਾਰ ਹੁੰਦਾ ਸੀ ਉਹਦਾ ਇਲਾਜ ਕਰਦਾ ਸੀ। ਜਦੋਂ ਵੀ ਸਾਧ ਸੰਗਤ ਜੀ ਕੋਈ ਬਿਮਾਰ ਹੋਣਾ, ਇਹਨੇ ਇਲਾਜ ਕਰਨਾ, ਤੇ ਕਦੇ ਕਿਸੇ ਤੋਂ ਕੋਈ ਪੈਸਾ ਨਹੀਂ ਸੀ ਲਿਆ। ਨਿਸਕਾਮ ਜਿਵੇਂ ਜਿਵੇਂ ਸੇਵਾ ਕਰਦਾ ਹੈ, ਲੋਕ ਦੁਆਵਾਂ ਦਿੰਦੇ ਨੇ, ਕਿਉਂਕਿ ਗਰੀਬ ਦੀ ਦੁਆ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ। ਅਸੀਂ ਜਿਹੜੇ ਲੰਗਰ ਲਾਉਂਦੇ ਹਾਂ ਨਾ ਪਿਆਰਿਓ, ਉਹ ਅਸੀਂ ਦੁਆ ਲੈਣ ਵਾਸਤੇ, ਅਸੀਸਾਂ ਲੈਣ ਵਾਸਤੇ ਲੰਗਰ ਲਾਉਂਦੇ ਹਾਂ। ਪਰ ਜਿਹੜੇ ਅੱਜ ਕੱਲ੍ਹ ਸਾਡੇ ਲੰਗਰ ਨੇ, ਅੱਜ ਕੱਲ੍ਹ ਦੇ ਲੰਗਰ ਨੇ, ਇਹ ਅਸੀਂ ਲੰਗਰ ਤੇ ਲਾਉਂਦੇ ਹਾਂ, ਪਰ ਅਸੀਂ ਸੱਦ ਨਹੀਂ ਉਹਨਾਂ ਨੂੰ ਆ ਜਿਹੜੇ ਸਾਨੂੰ ਸੱਦਣਗੇ। ਕਾਰਡ ਛਪਾ ਲਓ, ਅਖੰਡ ਪਾਠ ਕਰਾਉਣਾ, ਲੰਗਰ ਲਾਉਣਾ, ਲਾਉਣਾ ਉਹਨਾਂ ਵਾਸਤੇ ਹੀ ਆ ਜਿਹੜੇ ਸਾਨੂੰ ਸੱਦਣ। ਅਸੀਂ 50 ਬੰਦੇ 100 ਬੰਦਾ ਸੱਦ ਲੈਣਾ ਲੰਗਰ ਤੇ, ਸਾਰਾ ਸਾਲ ਫਿਰ ਅਸੀਂ ਉਹਨਾਂ ਦੇ ਘਰ ਗੇੜਾ ਬੰਨੀ ਰੱਖਣਾ ਹੈ। ਕਾਹਦਾ ਲੰਗਰ ਹੋਇਆ? ਉਹ ਸਾਡੇ ਸ਼ੱਕ ਗਏ, ਅਸੀਂ ਉਹਨਾਂ ਦੇ ਸ਼ੱਕ। ਇਹ ਤੇ ਬਰਾਬਰ ਹੋ ਗਿਆ ਸਾਹਿਬ। ਲੰਗਰ ਇਹਨੂੰ ਨੀ ਕਹਿੰਦੇ ਪਿਆਰਿਓ। ਜੇ 10-20 ਹਜ਼ਾਰ ਰੁਪਇਆ, 50 ਹਜ਼ਾਰ ਰੁਪਇਆ ਸਾਲ ਬਾਅਦ ਖਰਚਣਾ ਹੋਵੇ ਤੇ ਖਰਚੋ। ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੁੰਦਾ ਹੈ, ਬਹੁਤ ਵੱਡੀ ਸੇਵਾ ਹੈ। ਜੇ ਕਿਸੇ ਗਰੀਬ ਦੀ ਲੜਕੀ ਦੀ ਹੱਥੀਂ ਸ਼ਾਦੀ ਕਰ ਦਿੱਤੀ ਜਾਵੇ, ਗਰੀਬਾਂ ਨੂੰ ਪ੍ਰਸ਼ਾਦਾ ਛਕਾਇਆ ਜਾਵੇ, ਅਖੰਡ ਪਾਠ ਸਾਹਿਬ ਕਰਾਓ। ਜੇ ਲੰਗਰ ਛਕਾਉਣਾ ਤੇ ਹੋਕਾ ਦੇ ਦਿਓ ਗਰੀਬਾਂ ਦੀਆਂ ਛੱਪਰੀਆਂ ਵਿੱਚ, ਅੱਜ ਘਰ ਘਰ ਮੰਗਣ ਨਾ ਜਾਓ, ਅੱਜ ਮੇਰੇ ਘਰ ਆ ਕੇ ਲੰਗਰ ਛਕੋ। ਅੱਜ ਸਾਡੇ ਘਰਾਂ ਵਿੱਚ ਲੰਗਰ ਏਦਾਂ ਦਾ, ਰਿਸ਼ਤੇਦਾਰ ਆਉਂਦੇ ਨੇ, ਉਹ ਪ੍ਰਸ਼ਾਦਾ ਛਕਦੇ ਆ, ਗਰੀਬ ਵਿਚਾਰੇ ਬਾਹਰ ਬੈਠੇ ਹੁੰਦੇ ਆ ਲੈ ਕੇ ਹੱਥ ਵਿੱਚ ਕੌਲੀਆਂ ਬਾਟੀਆਂ, ਸਾਰਾ ਲੰਗਰ ਪ੍ਰਸ਼ਾਦਾ ਛਕਿਆ ਜਾਂਦਾ, ਸਾਰਾ ਦਿਨ ਉਹ ਮੰਗਦੇ ਰਹਿੰਦੇ ਨੇ, ਕੋਈ ਉਹਨਾਂ ਵੱਲ ਧਿਆਨ ਨਹੀਂ ਦਿੰਦਾ। ਜਦੋਂ ਦਾਲ ਸਬਜ਼ੀ ਖਰਾਬ ਹੋ ਜਾਂਦੀ ਹੈ ਫਿਰ ਆਖਣਗੇ ਹੁਣ ਤੁਸੀਂ ਲੈ ਜਾਓ। ਰੋਟੀਆਂ ਆਕੜ ਕੇ ਸਾਧ ਸੰਗਤ ਜੀ ਉਹ ਰੋਟੀਆਂ ਖਾਣ ਦੇ ਯੋਗ ਨਹੀਂ ਰਹਿੰਦੀਆਂ ਜਦੋਂ ਆਖਣਗੇ ਹੁਣ ਤੁਸੀਂ ਲੈ ਜਾਓ। ਇਹ ਲੰਗਰ ਨਹੀਂ, ਲੰਗਰ ਅਸੀਂ ਅਸੀਸਾਂ ਲੈਣ ਵਾਸਤੇ ਲਾਉਣਾ ਹੈ। ਤੇ ਬਾਕੀ ਗੁਰਮੁਖੋ ਜਿੰਨੇ ਬੈਠੇ ਹੋ ਮੈਨੂੰ ਦੱਸੋ, ਤੁਹਾਡੇ ਚੋਂ ਕੋਈ ਕਦੇ ਕਿਸੇ ਨੇ ਰਿਸ਼ਤੇਦਾਰ ਨੂੰ ਪ੍ਰਸ਼ਾਦਾ ਛੱਕ ਕੇ ਅਸੀਸਾਂ ਦਿੰਦਿਆਂ ਵੇਖਿਆ ਕਿ ਕੋਈ ਬੰਦਾ ਰੋਟੀ ਖਾਏ ਸਾਡਾ ਰਿਸ਼ਤੇਦਾਰ ਜਾਂ ਸਾਡੇ ਸ਼ਰੀਕੇ ਚੋਂ? ਕਦੇ ਕਿਸੇ ਨੇ ਇਹ ਆਖਿਆ ਵੀ ਫਲਾਣਾ ਸਿਆ ਧੰਨ ਭਾਗ ਤੂੰ ਮੈਨੂੰ ਪ੍ਰਸ਼ਾਦਾ ਛਕਾ ਦਿੱਤਾ, ਤੂੰ ਮੈਨੂੰ ਰੁਝਾਤਾ, ਤੇਰੇ ਬੱਚਿਆਂ ਨੂੰ ਮੇਰੀ ਉਮਰ ਲੱਗ ਜਾਏ, ਤੇਰੇ ਬੱਚੇ ਚੰਗੇ ਅਹੁਦਿਆਂ ਤੱਕ ਪਹੁੰਚ ਜਾਣ। महाराज कृपा करन तेरे ते कदे कोई दुख तकलीफ ना आवे कदे रिश्तेदार नू शरीके आलिया नू असीसां देंदिया वेखिया नाले ओ लंगर छकणगे नाले आखणगे लै ए कोई सब्जी बनाई आ ए कोई चौल बनाए ने लंगर ते असी लाया सी ਉਹਨਾਂ ਨੇ ਪ੍ਰਸ਼ਾਦਾ ਛਕਦਿਆਂ ਵੀ ਲੰਗਰ ਵਿੱਚ ਨੁਕਸ ਕੱਢਦੇ ਰਹਿਣਾ ਪ੍ਰਸ਼ਾਦੇ ਵਿੱਚ ਸਾਡੇ ਵਿੱਚ ਨੁਕਸ ਕੱਢਦੇ ਰਹਿਣਗੇ ਇਹ ਕਾਹਦਾ ਪ੍ਰਸ਼ਾਦਾ ਜੀ ਇਹ ਕਾਹਦਾ ਲੰਗਰ ਆ ਜੀ ਇਹ ਕਾਹਦੇ ਚੌਲ ਬਣੇ ਆ ਜੀ ਪਰ ਜੇ ਪ੍ਰਸ਼ਾਦਾ ਛਕਾਉਣਾ ਹੀ ਆ ਸੀ ਜੇ ਲੰਗਰ ਅਸੀਂ ਲਾਉਣਾ ਹੀ ਆ ਤੇ ਗਰੀਬਾਂ ਨੂੰ ਪ੍ਰਸ਼ਾਦਾ ਛਕਾਓ ਜਿੰਨੇ ਪਿਆਰ ਨਾਲ ਅਸੀਂ ਰਿਸ਼ਤੇਦਾਰਾਂ ਨੂੰ ਲੰਗਰ ਛਕਾਉਂਦੇ ਹਾਂ ਕਿਤੇ 10 ਗਰੀਬ ਲੈ ਆਓ ਉਹਨਾਂ ਨੂੰ ਪਿਆਰ ਨਾਲ ਪ੍ਰਸ਼ਾਦਾ ਛਕਾ ਦਿਓ ਇੰਨੀਆਂ ਅਸੀਸਾਂ ਦੇਣਗੇ ਜਿਹੜੀਆਂ ਅਸੀਂ ਗਿਣੀ ਨਹੀਂ ਸਕਦੇ ਆਖੋ ਅਸੀਂ ਤੇ ਲੰਗਰ ਲਾਉਣਾ ਸੀ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ ਇਹ ਸਮਝਣਾ ਚਾਹੀਦਾ ਪਿਆਰਿਓ ਛੇਵੇਂ ਪਾਤਸ਼ਾਹ ਵੇਲੇ ਮਾਈ ਇੱਕ ਗਈ ਇੱਕ ਸਿੱਖ ਮਹਾਰਾਜ ਦੇ ਚਰਨਾਂ ਚ ਗਿਆ ਸ਼ਹਿਦ ਲੈ ਕੇ ਰਾਹ ਚ ਬੈਠਾ ਸੀ ਸਿੱਖ ਕੱਟੂ ਉਹਦਾ ਨਾਂ ਲਿਖਿਆ ਪਿਆ ਉਹਨੇ ਹੱਥ ਵਿੱਚ ਸ਼ਹਿਦ ਵਾਲਾ ਬਰਤਨ ਫੜਿਆ ਵੇਖਿਆ ਉਹਨੂੰ ਪੁੱਛਿਆ ਕਹਿੰਦੇ ਸਿੱਖਾ ਕਿੱਥੇ ਚੱਲਿਆ ਆਖਣ ਲੱਗਾ ਮਰ ਦੇ ਚਰਨਾਂ ਚ ਸ਼ਹਿਦ ਲੈ ਕੇ ਕਹਿੰਦਾ ਭੁੱਖ ਵੱਡੀ ਲੱਗੀ ਥੋੜਾ ਜਿਹਾ ਮੇਰੀ ਤਲੀ ਤੇ ਰੱਖ ਉਹ ਕਹਿੰਦੇ ਕਮਲਾ ਹੋਇਆ ਸਿੱਖਾ ਛੇਵੇਂ ਪਾਤਸ਼ਾਹ ਨੂੰ ਸ਼ਹਿਦ ਛਕਾਉਣਾ ਤੇ ਤੇਰੀ ਤਲੀ ਤੇ ਰੱਖਦੇ ਆ ਮੇਰੀ ਮੱਤ ਮਾਰੀ ਹੈ ਤੂੰ ਤੇਰੇ ਵਰਗੇ ਇੱਥੇ ਬੜੇ ਬੈਠੇ ਆ ਉਹ ਭਾਈ ਕੱਟੂ ਸੀ ਪਿਆਰ ਵਾਲਾ ਸਿੱਖ ਉਹ ਆਖਣ ਲੱਗਾ ਥੋੜਾ ਜਿਹਾ ਮੇਰੀ ਤਲੀ ਤੇ ਰੱਖ ਦੇ ਬਸ ਬਹੁਤਾ ਨਹੀਂ ਚਾਹੀਦਾ ਬਾਕੀ ਲੈ ਜਾ ਉਹ ਕਹਿੰਦਾ ਇਹ ਨਹੀਂ ਹੋ ਸਕਦਾ ਕਹਿੰਦੇ ਨਹੀਂ ਛਕਾਉਣਾ ਕਹਿੰਦੇ ਸ਼ਾਇਦ ਮਹਾਰਾਜ ਨੂੰ ਛਕਾਏਗਾ ਮਹਾਰਾਜ ਤੈਨੂੰ ਕੀ ਦੇਣਗੇ ਕਹਿੰਦੇ ਕੀ ਪਤਾ ਕੀ ਕੀ ਦੇ ਦੇਣ ਦੁਨੀਆਂ ਦਾ ਰਾਜ ਦੇ ਦੇਣ ਮਹਾਰਾਜ ਦਾ ਕੀ ਪਤਾ ਖੁਸ਼ ਹੋ ਕੇ ਆਖਣ ਲੱਗੇ ਉਹ ਗੱਲ ਸੁਣ ਲੈ ਤੂੰ ਮੈਨੂੰ ਛਕਾ ਦੇ ਜੋ ਚਾਹੀਦਾ ਤੂੰ ਮੇਰੇ ਤੋਂ ਹੀ ਮੰਗ ਲਾਇਆ ਆਖੋ ਸਤਨਾਮ ਉਹ ਸਿੱਖ ਕੱਟੂ ਆਖਣ ਲੱਗਾ ਉਹ ਤੂੰ ਮੇਰੇ ਤੋਂ ਮੰਗ ਲੈ ਮੈਂ ਵੀ ਤੇ ਗੁਰੂ ਦੇ ਖਜ਼ਾਨੇ ਚ ਦੇਣਾ ਮੈਂ ਕਿਹੜਾ ਆਪਣੇ ਕੋਲੋਂ ਦੇਣਾ ਤੂੰ ਮੇਰੇ ਤੋਂ ਹੀ ਮੰਗ ਲੈ ਜੋ ਚਾਹੀਦਾ ਲੈ ਛਕਾ ਦੇ ਉਹ ਆਖਣ ਲੱਗਾ ਤੇਰੇ ਵਰਗਾ ਆ ਜਿਹੜਾ ਆਪ ਮੰਗਦਾ ਫਿਰਦਾ ਤੂੰ ਕਿਸੇ ਨੂੰ ਕੀ ਦੇ ਤੂੰ ਤੇ ਆਪ ਮੰਗਣਾ ਤੇਰੇ ਪੱਲੇ ਹੈ ਕੀ ਉਹਨੇ ਬਾਹਰੀ ਪਹਿਰਾਵਾ ਵੇਖਿਆ ਤਨ ਵੇਖਿਆ ਗੁਰਮੁਖੋ ਅੰਦਰਲੀ ਅਵਸਥਾ ਵੇਖਣ ਵਾਲੇ ਬਹੁਤ ਘੱਟ ਨੇ ਅਸੀਂ ਵੀ ਪਹਿਰਾਵੇ ਹੀ ਵੇਖਦੇ ਹਾਂ ਬਹੁਤ ਅਸੀਂ ਵੀ ਵੇਖਦੇ ਹਾਂ ਵੀ ਇਹ ਵੱਡੇ ਬਾਬੇ ਆ ਜਿਨ੍ਹਾਂ ਨਾਲ 5-7-10 ਸਿੰਘ ਆ ਜਿਨ੍ਹਾਂ ਕੋਲ 5-4 ਗੱਡੀਆਂ ਨੇ ਵੱਡੇ ਹੋਣਗੇ ਜਿਹੜਾ ਵਿਚਾਰਾ ਸਕੂਟਰ ਤੇ ਆਵੇ ਉਹਨੂੰ ਬਾਬਾ ਸਮਝਦੇ ਹੀ ਨਹੀਂ ਆਖੋ ਸਤਨਾਮ ਮੈਂ ਇਹਦੇ ਨਾਲ ਖੁਦ ਬੀਤੀ ਆ ਇੱਧਰ ਸਾਡੇ ਪਟਿਆਲੇ ਇਲਾਕੇ ਦੀਵਾਨ ਸੀ ਇੱਕ ਵਾਰੀ ਉਹ ਵਿਚਾਰਾ ਬਾਬਾ ਕਥਾ ਕਰੇ ਉਹਦਾ ਬੜਾ ਜ਼ੋਰ ਲੱਗਾ ਬੜੀ ਸੋਹਣੀ ਕਥਾ ਕਰੇ ਤੇ ਹੁਣ ਪਤਾ ਲੱਗ ਜਾਂਦਾ ਬੰਦੇ ਦੇ ਬੋਲਣ ਤੋਂ ਮਾੜਾ ਜਿਹਾ ਪਤਾ ਲੱਗ ਜਾਂਦਾ ਵੀ ਇਹ ਮਰਦ ਦੀ ਮਿਹਰ ਇਹਦੇ ਤੇ ਉਹ ਗੱਡੀ ਚੋਂ ਮੈਂ ਨਿਕਲ ਕੇ ਜਾ ਰਿਹਾ ਸਾਂ ਲੱਗ ਪਏ ਜਕਾਰੇ ਲਾਉਣ ਬੋਲੇ ਸੋ ਨਿਹਾਲ ਜਦੋਂ ਜਕਾਰੇ ਲੱਗਦੇ ਜਾਣ ਸਟੇਜ ਤੱਕ ਮੈਂ ਗਿਆ ਉਹ ਵਿਚਾਰਾ ਬਾਬਾ ਜੀ ਦੀ ਕਥਾ ਰੁਲ ਗਈ ਵਿੱਚ ਹੀ ਜਦੋਂ ਸਮਾਪਤੀ ਹੋਈ ਮੈਂ ਬਹਿਣ ਸਾਰ ਆਖਿਆ ਮੈਂ ਕਿਹਾ ਭਾਈ ਅਸੀਂ ਵੀ ਗੁਰੂ ਦੇ ਗੀਤ ਗਾਉਣੇ ਨੇ ਭਾਈ ਸਾਹਿਬ ਵੀ ਗੁਰੂ ਦੇ ਗੀਤ ਗਾ ਰਹੇ ਸਨ ਤੇ ਮੇਰੇ ਆਉਣ ਤੇ ਤੁਸੀਂ ਜਕਾਰੇ ਲਾਉਣੇ ਸ਼ੁਰੂ ਕਰ ਦਿੱਤੇ ਇਹ ਮਰਿਆਦਾ ਨਹੀਂ ਇਹ ਗੁਰੂ ਸਾਹਿਬ ਦੀ ਗੁਰੂ ਬਾਣੀ ਦੀ ਗੁਰਬਾਣੀ ਦੀ ਕਥਾ ਦੀ ਬੇਅਦਬੀ ਆ ਚਾਹੇ ਕੋਈ ਵੀ ਵੱਡੇ ਤੋਂ ਵੱਡਾ ਹੋਵੇ ਤੁਸੀਂ ਆਪਣਾ ਧਿਆਨ ਨਾ ਤੋੜਿਆ ਕਰੋ ਤੇ ਗੁਰਮੁਖੋ ਬਾਅਦ ਚ ਲੰਗਰ ਪ੍ਰਸ਼ਾਦਾ ਛਕਣ ਲੱਗੇ ਉਹਨਾਂ ਚ 3-4 ਪ੍ਰਬੰਧਕ ਸੀ ਮੈਂ ਇੱਕ ਸਿੰਘ ਨੂੰ ਆਖਿਆ ਮੈਂ ਕਿਹਾ ਤੂੰ ਬੜੇ ਜਕਾਰੇ ਲਾਉਂਦਾ ਸੀ ਕਥਾ ਵਾਲਾ ਵਿਚਾਰਾ ਕਥਾ ਕਰਦਾ ਸੀ ਤੂੰ ਬੇਅਦਬੀ ਕੀਤੀ ਉਹ ਕਥਾ ਕਿੰਨੀ ਸੋਹਣੀ ਕਰਦੇ ਸੀ ਬਾਬਾ ਜੀ ਹੋਣੀ ਕਹਿੰਦਾ ਉਹ ਕੋਈ ਬਾਬਾ ਜੀ ਮੈਂ ਕਿਹਾ ਕਿਉਂ ਕਹਿੰਦੇ ਆਇਆ ਤੇ ਸਕੂਟਰ ਤੇ ਆ ਉਹ ਬਾਬਾ ਤੇ ਮੈਂ ਹੈਰਾਨ ਹੋਇਆ ਕਿ ਬਹੁਤ ਲੋਕ ਐਸੇ ਨੇ ਜਿਹੜੇ ਸਮਝਦੇ ਨੇ ਕਿ ਗੱਡੀਆਂ ਵਾਲੇ ਜਾਂ ਚੋਲਿਆਂ ਵਾਲੇ ਹੀ ਬਾਬੇ ਹੁੰਦੇ ਨੇ ਜਾਂ ਜਿਨ੍ਹਾਂ ਨੇ ਗੋਲ ਪੱਗਾਂ ਬੰਨੀਆਂ ਨੇ ਇਹੀ ਬਾਬੇ ਹੁੰਦੇ ਨੇ ਪਿਆਰਿਓ ਇਹ ਨਹੀਂ ਉਹ ਕੋਈ ਵੀ ਕਮਾਈ ਵਾਲਾ ਸਾਧੂ ਹੋ ਸਕਦਾ ਉਹ ਕੋਈ ਭੈਣ ਵੀ ਕੋਈ ਬੱਚਾ ਵੀ ਕੋਈ ਬਜ਼ੁਰਗ ਵੀ ਘਰ ਵਿੱਚ ਰਹਿੰਦਾ ਵੀ ਹੋ ਸਕਦਾ ਕੋਈ ਜ਼ਰੂਰੀ ਨਹੀਂ ਉਹ ਡੇਰੇ 'ਚ ਰਹਿੰਦਾ ਕੋਈ ਜ਼ਰੂਰੀ ਨਹੀਂ ਉਹ ਗੁਰਦੁਆਰੇ 'ਚ ਰਹਿੰਦਾ ਇਸੇ ਕਰਕੇ ਤੇ ਸਾਧ ਸੰਗਤ ਨੂੰ ਆ ਕੇ ਹਰ ਬੰਦਾ ਮੱਥਾ ਟੇਕਦਾ ਕਿਉਂਕਿ ਇਹਦੇ ਵਿੱਚ ਇੱਕ ਤੋਂ ਇੱਕ ਕਮਾਈ ਵਾਲੀ ਰੂਹ ਵੀ ਬੈਠੀ ਹੁੰਦੀ ਹੈ ਸੰਗਤ ਵਿੱਚ ਹੀ ਬੈਠੇ ਨੇ ਉਹ ਨਿਤਨੇਮ ਕਰਨ ਵਾਲੇ ਜਿਹੜੇ 2 ਵਜੇ ਰੋਜ਼ ਉੱਠਦੇ ਨੇ ਭਜਨ ਕਰਦੇ ਨੇ ਜਿਹੜੇ ਉਹ ਵੀ ਤੇ ਸੰਗਤ ਵਿੱਚ ਬੈਠੇ ਹੁੰਦੇ ਨੇ ਪਿਆਰਿਓ ਇਸ ਕਰਕੇ ਸਾਧੂ ਸਾਧਨਾ ਕਰਨ ਵਾਲੇ ਦਾ ਨਾਮ ਹੈ ਕਿਸੇ ਭੇਖ ਦਾ ਨਹੀਂ ਤੇ ਪਿਆਰ ਵਾਲੇ ਨੇ ਜਿਹੜੇ ਉਹ ਵੇਖ ਲੈਂਦੇ ਨੇ ਜਿਨ੍ਹਾਂ ਕੋਲ ਗਿਆਨ ਦੀਆਂ ਅੱਖਾਂ ਨੇ ਨਾਨਕ ਸੇ ਅੱਖੜੀਆਂ ਵਿਅਨ ਜਿਨ੍ਹੀਂ ਦਿਸੰਦੋ ਮਾਂ ਪਿਰੀ ਜਿਨ੍ਹਾਂ ਕੋਲ ਉਹ ਅੱਖਾਂ ਨੇ ਉਹ ਸਰੀਰ ਪਹਿਰਾਵਾ ਨਹੀਂ ਵੇਖਦੇ ਉਹ ਆਖਣ ਲੱਗਾ ਸਿੱਖ ਸ਼ਹਿਦ ਲੈ ਕੇ ਚੱਲਿਆ ਸੀ ਕਹਿੰਦੇ ਤੇਰੇ ਵਰਗੇ ਬੜੇ ਫਿਰਦੇ ਨੇ ਇੱਥੇ ਤੂੰ ਮੈਨੂੰ ਕੀ ਦੇ ਸਕਦਾ ਉਹ ਸ਼ਹਿਦ ਲੈ ਕੇ ਮਹਾਰਾਜ ਕੋਲ ਚੱਲਿਆ ਗਿਆ ਜਦੋਂ ਛੇਵੇਂ ਪਾਤਸ਼ਾਹ ਕੋਲ ਗਿਆ ਕਹਿੰਦਾ ਮਹਾਰਾਜ ਸ਼ਹਿਦ ਲੈ ਕੇ ਆਇਆ ਸੱਚੇ ਪਾਤਸ਼ਾਹ ਕਹਿੰਦੇ ਨੇ ਲਿਆ ਬਾਈ ਜਦੋਂ ਉੱਤੋਂ ਖੋਲਿਆ ਢੱਕਣ ਦੇ ਵਿੱਚ ਉਹਦੇ ਕੀੜੇ ਚੱਲਦੇ ਨੇ ਆਖੋ ਸਤਨਾ ਵਿੱਚ ਗੁਰਮੁਖੋ ਕੀੜੇ ਚੱਲਦੇ ਵੇਖੇ ਉਸ ਵੇਲੇ ਆਖਣ ਲੱਗਾ ਮਹਾਰਾਜ ਸ਼ਹਿਦ ਤੇ ਬੜਾ ਸੋਹਣਾ ਸੀ ਕੀੜੇ ਕਿਵੇਂ ਪੈ ਗਏ ਮਹਾਰਾਜ ਕਹਿੰਦੇ ਨੇ ਰਾਹ ਚ ਮੰਗਿਆ ਸੀ ਉਦੋਂ ਦਿੱਤਾ ਨੀ ਹੁਣ ਲੈ ਆਇਆ ਹੁਣ ਕੀੜੇ ਹੀ ਪੈਣੇ ਸੀ ਕਹਿਣ ਲੱਗਾ ਮਹਾਰਾਜ ਮੈਂ ਕਿੱਥੇ ਸੀ ਰਾਹ ਚ ਸੱਚੇ ਪਾਤਸ਼ਾਹ ਕਹਿੰਦੇ ਨੇ ਓਏ ਉਹ ਸਿੱਖ ਨਹੀਂ ਸੀ ਉਹਦੇ ਰੂਪ ਚ ਮੈਂ ਹੀ ਮੰਗਿਆ ਸੀ ਮਹਾਰਾਜ ਕੋਈ ਪਤਾ ਨੀ ਕਿਹੜੇ ਰੂਪ ਵਿੱਚ ਕਿਹੜੇ ਭੇਸ ਵਿੱਚ ਸਾਡੀ ਪਰਖ ਕਰਨ ਆ ਜਾਣ ਸਾਡੇ ਘਰਾਂ ਚ ਸਾਡੇ ਪਰਿਵਾਰਾਂ ਚ ਮੈਂ ਮਹਾਂਪੁਰਸ਼ਾਂ ਤੋਂ ਸੁਣਿਆ ਆਂਦੇ ਹੁੰਦੇ ਸਨ ਜਦੋਂ ਲੰਗਰ ਵਿੱਚ ਪ੍ਰਸ਼ਾਦਾ ਵਰਤਾ ਰਹੇ ਹੁੰਦੇ ਹੋ ਨਾ ਪੰਗਤ ਚ ਹੱਥ ਵਿੱਚ ਜੇ ਬਾਲਟੀ ਫੜੀ ਹੋਵੇ ਤੇ ਪ੍ਰਸ਼ਾਦਾ ਜਦੋਂ ਵਰਤਾ ਰਹੇ ਹੋਵੋ ਕਹਿੰਦੇ ਇੰਨੀ ਭਾਵਨਾ ਬਣਾਉਣੀ ਚਾਹੀਦੀ ਆ ਕਿ ਜਿਹੜੇ ਲੰਗਰ ਵਿੱਚ ਬੈਠੇ ਨੇ ਪੰਗਤ ਵਿੱਚ ਕਿਤੇ ਨਾ ਕਿਤੇ ਦਸੇ ਪਾਤਸ਼ਾਹੀਆਂ ਵੀ ਬੈਠੀਆਂ ਹੋਣਗੀਆਂ ਇੰਨੀ ਭਾਵਨਾ ਇੰਨੇ ਡਰ ਨਾਲ ਇੰਨੇ ਭੈ ਨਾਲ ਇੰਨੇ ਪਿਆਰ ਨਾਲ ਸੇਵਾ ਕਰਨੀ ਚਾਹੀਦੀ ਆ ਵੀ ਪੰਗਤ ਵਿੱਚ ਕੋਈ ਪਤਾ ਨੀ ਗੁਰੂ ਗੋਬਿੰਦ ਸਿੰਘ ਕਿਹੜੇ ਰੂਪ ਚ ਆ ਕੇ ਮੇਰੇ ਤੋਂ ਪ੍ਰਸ਼ਾਦਾ ਮੰਗ ਲੈਣ ਮੇਰੀ ਪਰਖ ਕਰਨ ਵੀ ਸੇਵਾਦਾਰ ਦੀ ਬੋਲੀ ਕਿਹੋ ਜੀ ਕੋਈ ਪਤਾ ਨੀ ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਜਦੋਂ ਕਹਿੰਦੇ ਜੋੜੇ ਝਾੜੋ ਨਾ ਹੱਥ ਵਿੱਚ ਜੋੜਾ ਫੜਿਆ ਹੋਵੇ ਇਹ ਨਾ ਵੇਖੋ ਇਹ ਜੋੜਾ ਕਿਸ ਦਾ ਹੈ ਇੰਨੀ ਸ਼ਰਧਾ ਨਾਲ ਸਾਫ਼ ਕਰੋ ਵੀ ਇਹ ਜਿਹੜਾ ਹੱਥ ਵਿੱਚ ਜੋੜਾ ਫੜਿਆ ਹੈ ਇਹ ਕਿਸੇ ਭਾਈ ਦਾ ਨਹੀਂ ਇਹ ਮਰਦ ਦਾ ਹੀ ਜੋੜਾ ਹੈ ਉਹਨੂੰ ਇੰਨੀ ਸ਼ਰਧਾ ਨਾਲ ਸਾਫ਼ ਕਰਨਾ ਚਾਹੀਦਾ ਸੰਗਤ ਉੱਤੇ ਇੰਨੀ ਸ਼ਰਧਾ ਬਣਾਉਣੀ ਚਾਹੀਦੀ ਹੈ ਪਰ ਗੁਰਮੁਖੋ ਜਿੰਨੀਆਂ ਲੜਾਈਆਂ ਅੱਜ ਸਾਡੀਆਂ ਗੁਰਦੁਆਰਿਆਂ 'ਚ ਨੇ ਇੰਨੀਆਂ ਕਿਤੇ ਵੀ ਨਹੀਂ ਜਿੰਨੇ ਝਗੜੇ ਅੱਜ ਸਾਡੇ ਗੁਰਦੁਆਰੇ 'ਚ ਜਿੰਨੇ ਆ ਇੰਨੇ ਕਿਸੇ ਪਾਸੇ ਵੀ ਨਹੀਂ ਜਿੰਨਾ ਝਗੜਾ ਸਾਡਾ ਇੱਥੇ ਆ ਜਿੰਨੀਆਂ ਲੜਾਈਆਂ ਜਿੰਨੇ ਕਲੇਸ਼ ਸਾਡੇ ਗੁਰਦੁਆਰਿਆਂ ਵਿੱਚ ਹੁੰਦੇ ਤੇ ਸਤਸੰਗ ਜਿਹੜੀ ਮਿਠਾਸ ਜਿਹੜੀ ਨਿਮਰਤਾ ਮਨ ਦੀ ਗਰੀਬੀ ਉਹ ਉਹਦੇ ਤੋਂ ਅਸੀਂ ਕੋਹਾਂ ਦੂਰ ਜਾ ਚੁੱਕੇ ਹਾਂ ਸਾਡੇ ਅੰਦਰ ਈਰਖਾ ਅੱਜ ਘਰ ਕਰ ਚੁੱਕੀ ਹੈ ਸਾਡੀ ਜੀਭ ਤੇ ਨਿੰਦਿਆ ਹੀ ਰਹਿ ਗਈ ਹੈ ਬਸ ਸਾਡੇ ਕੰਨ ਨਿੰਦਿਆ ਸੁਣ ਸੁਣ ਖੁਸ਼ ਹੁੰਦੇ ਆ ਸਾਡਾ ਦਿਮਾਗ ਹਰ ਵੇਲੇ ਸਾਡੀ ਬੁੱਧੀ ਮਾੜਾ ਹੀ ਸੋਚਦੀ ਰਹਿੰਦੀ ਹੈ ਮਨ ਵਿੱਚ ਮਾੜੇ ਮਾੜੇ ਖਿਆਲਾਤ ਪੈਦਾ ਹੁੰਦੇ ਰਹਿੰਦੇ ਤੇ ਜਿਹੜਾ ਗੁਰਮੁਖਾਂ ਵਾਲੀ ਗੱਲ ਸਾਡੇ 'ਚ ਨਹੀਂ ਰਹੀ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਸਾਨੂੰ ਸੱਚਮੁੱਚ ਵਿਵੇਕੀ ਜੀਵਨ ਬਖਸ਼ਿਸ਼ ਕਰਨ ਸਾਡੀਆਂ ਅੱਖਾਂ ਤੇ ਵਿਵੇਕ ਹੋਵੇ ਸਾਡੇ ਕੰਨਾਂ ਤੇ ਵਿਵੇਕ ਹੋਵੇ ਸਾਡੀ ਜੀਭ ਤੇ ਵਿਵੇਕ ਹੋਵੇ ਨਹੀਂ ਤੇ ਵਿਵੇਕੀ ਗੁਰਮੁਖ ਉਹਨੂੰ ਨਹੀਂ ਕਹਿੰਦੇ ਉਹਨੂੰ ਵਿਵੇਕੀ ਨਹੀਂ ਕਹਿੰਦੇ ਜਿਹੜਾ ਅੱਖਾਂ ਨਾਲ ਤੇ ਮਾੜਾ ਵੇਖਦਾ ਹੈ ਤੇ ਦੇਗ ਗੁਰਦੁਆਰੇ ਦੀ ਵੀ ਨਹੀਂ ਲੈਂਦਾ ਆਖੋ ਸਤਨਾਮ ਅੱਖਾਂ ਨਾਲ ਵੇਖਦਾ ਮਾੜਾ ਜੀਭ ਨਾਲ ਕਰਦਾ ਨਿੰਦਿਆ ਕੰਨਾਂ ਨਾਲ ਸੁਣਦਾ ਮਾੜਾ ਤੇ ਦੇਗ ਨਹੀਂ ਲੈਂਦਾ ਗੁਰਦੁਆਰੇ ਦੀ ਵੀ ਕਹਿੰਦਾ ਮੈਂ ਆਪਣੇ ਹੱਥੀਂ ਦੇਗ ਬਣਾਊਂਗਾ ਤੇ ਫੇਰ ਖਾਊਂਗਾ ਆਖੋ ਸਤਨਾਮ ਏਦਾਂ ਦੇ ਸਿੱਖ ਵੀ ਨੇ ਸਾਡੇ ਸਿੱਖ ਧਰਮ ਵਿੱਚ ਏਦਾਂ ਦੇ ਸਿੱਖ ਨਹੀਂ ਪਿਆਰੇ ਹੋ ਏਦਾਂ ਦੇ ਸਿੱਖ ਨਹੀਂ ਇਹ ਤੇ ਫਿਰ ਉਹ ਮਰਿਆਦਾ ਤੇ ਜ਼ਰੂਰ ਰੱਖਣੀ ਚਾਹੀਦੀ ਆ ਸੁਚਮਤਾ ਤੇ ਜ਼ਰੂਰ ਰੱਖਣੀ ਚਾਹੀਦੀ ਆ ਪਰ ਸੁਚਮਤਾ ਤੇ ਰੱਖੋ ਮਰਿਆਦਾ ਤੇ ਰੱਖੋ ਪਰ ਮਰਿਆਦਾ ਕਿਸੇ ਹੱਦ ਤੱਕ ਆ ਫਿਰ ਪਖੰਡ ਬਣ ਜਾਂਦੀ ਆ ਲੋੜ ਤੋਂ ਵੱਧ ਮਰਿਆਦਾ ਦੇ ਵਿੱਚ ਅਸੀਂ ਆਖੀਏ ਉਹ ਫਿਰ ਇੱਕ ਪਖੰਡ ਬਣ ਜਾਂਦੀ ਆ ਜੇ ਅਸੀਂ ਵਿਵੇਕ ਰੱਖਣਾ ਹੀ ਆ ਸਾਡੀਆਂ ਕੰਨਾਂ ਤੇ ਵੀ ਵਿਵੇਕ ਹੋਣਾ ਚਾਹੀਦਾ ਸਾਡੀ ਜੀਭ ਤੇ ਵੀ ਵਿਵੇਕ ਹੋਣਾ ਚਾਹੀਦਾ ਸਾਡੀਆਂ ਅੱਖਾਂ ਤੇ ਵੀ ਵਿਵੇਕ ਹੋਣਾ ਚਾਹੀਦਾ ਤੇ ਸਾਧ ਸੰਗਤ ਪਰਖਣ ਵਾਲੇ ਉਹ ਪਿਆਰ ਵਾਲਾ ਸਿੱਖ ਸੀ ਭਾਈ ਕੱਟੂ ਪਰਖ ਨਹੀਂ ਸਕਿਆ ਮਹਾਰਾਜ ਆਖਣ ਲੱਗੇ ਗੱਲ ਸੁਣ ਜੇ ਮੈਨੂੰ ਭੋਗ ਲਵਾਉਣਾ ਨਾ ਤੇ ਜਾ ਉਸੇ ਕੋਲ ਜਾ ਉਹਨੂੰ ਪਹਿਲਾਂ ਸ਼ਹਿਦ ਖਵਾ ਕੇ ਆ ਫਿਰ ਇੱਥੇ ਲੈ ਕੇ ਆਈ ਆਖੋ ਸਤਨਾਮ ਵਾਹਿਗੁਰੂ ਇਸ ਕਰਕੇ ਜਦੋਂ ਲੰਗਰ ਲਾਉਣਾ ਤੇ ਸੇਵਾ ਭਾਵਨਾ ਹੋਵੇ ਕੋਈ ਗਰੀਬ ਦੁਆ ਦੇਵੇ ਉਹ ਤਾਰ ਦਿੰਦੀ ਹੈ ਗਰੀਬ ਅਸੀਸ ਦੇਵੇ ਉਹ ਤਾਰ ਦਿੰਦੀ ਹੈ ਅਰਦਾਸ ਕਰਦੇ ਰਹਿਣਾ ਚਾਹੀਦਾ ਸੰਬਦ ਸਾਹਿਬ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ ਵੇਲੋ ਪਿਆਰਿਓ ਸਾਡੇ ਘਰਾਂ ਦੀਆਂ ਉਦਾਹਰਨਾਂ ਹੀ ਮਾਰਨ ਦਿੰਦੀਆਂ ਨੇ ਬੀਬੀਆਂ ਮਾਈਆਂ ਨਹੀਂ ਪਾਉਂਦੀਆਂ ਸਿਰ ਚ ਤੇਲ ਪਾਉਂਦੀਆਂ ਜਦੋਂ ਵਿਆਹ ਤੋਂ ਪਹਿਲਾਂ ਮਾਈਏ ਪਾਉਣਾ ਹੁੰਦਾ ਇੱਕ ਰੀਤ ਹੈ ਸਾਡੀ ਤੇ ਮਹਾਰਾਜ ਨੇ ਇਸੇ ਰੀਤ ਨੂੰ ਹੀ ਮੁੱਖ ਰੱਖ ਕੇ ਸਮਝਾਇਆ ਜਿਵੇਂ ਲਿਖਿਆ ਨਾ ਸਾਹਾ ਲਿਖਿਆ ਵੀ ਇੰਨੀ ਤਰੀਕ ਨੂੰ ਵਿਆਹ ਹੋਣਾ ਤੇ ਫਿਰ ਤੇਲ ਪਾਓ ਸਿਰ ਚ ਮਹਾਰਾਜ ਕਹਿੰਦੇ ਨੇ ਤੇਰਾ ਵੀ ਦੁਨੀਆਂ ਵਿੱਚੋਂ ਜਾਣ ਦਾ ਸਾਹਾ ਪੱਕਾ ਹੈ ਆਖੋ ਸਤਨਾ ਉਹ ਸਾਹਾ ਪੱਕਾ ਹੈ ਤੇ ਜਿਹੜੀਆਂ ਸਾਧ ਸੰਗਤ ਵਿੱਚ ਜੁੜਿਆ ਕਰ ਅਰਦਾਸ ਕਰਿਆ ਕਰ ਵੀ ਮੇਰਾ ਵੀ ਸਾਹਾ ਹੈ ਸਮਾਂ ਆਉਣ ਵਾਲਾ ਹੀ ਆ ਨੇੜੇ ਤੇ ਮੈਨੂੰ ਵੀ ਅਸੀਸਾਂ ਰੂਪੀ ਦੇਣ ਤੇਲ ਪਾਉਣ ਰੂਪੀ ਅਸੀਸਾਂ ਦਿਓ ਮੈਨੂੰ ਵੀ ਮਾਈਆਂ ਪਾਓ ਉਹ ਕੀ ਅਸੀਸਾਂ ਦਿਓ ਦੇਹੋ ਸੱਜਣ ਅਸੀਸੜੀਆਂ
ਹੋਵੇ ਸਾਹਿਬ ਸਿਓ ਮੇਲ ਮੇਲਾ ਹੋ ਜਾ ਮੇਲਾ ਹੋ ਜਾ ਹੋ ਜੇ ਸਾਹਿਬ ਸਿਓ ਮੇਲ ਮੇਲਾ ਹੋ ਜਾ ਮੇਲਾ ਹੋ ਜਾ
ਸਟੇਜ ਤੇ ਹੀ ਆਉਣਾ ਖੜੇ ਨਾ ਹੋਇਓ ਕੋਈ ਵੀ ਭਾਈ ਪੰਜ ਪਿਆਰੇ ਆ ਰਹੇ ਨੇ ਉਹਨਾਂ ਨੇ ਸਟੇਜ ਤੇ ਆਉਣਾ ਸੰਗਤ ਜੀ ਖੜੇ ਨਾ ਹੋਇਓ ਵੀਰ ਭਰਾ ਭੈਣਾਂ ਜੇ ਮੇਰੀ ਆਵਾਜ਼ ਸੁਣਦੇ ਹੋ ਤੇ ਜ਼ਰੂਰ ਬੇਨਤੀ ਪ੍ਰਵਾਨ ਕਰਿਓ ਖੜੇ ਨਾ ਹੋਇਓ ਆਪੋ ਆਪਣੀ ਜਗ੍ਹਾ ਤੇ ਬੈਠ ਕੇ ਹੀ ਦਰਸ਼ਨ ਕਰਿਓ ਭਾਈ ਖੜੇ ਨਾ ਹੋਇਓ
ਹੋ ਜਾ ਮੇਲਾ ਹੋ ਜਾ ਮੇਰਾ ਹੋ ਜਾ ਮੇਲਾ
ਆਪਣੀ ਜਗ੍ਹਾ ਜੇ ਚੌਂਕੜਾ ਮਾਰ ਕੇ ਬਹਿ ਜਾਈਏ ਇੱਕ ਜਗ੍ਹਾ ਬਹਿ ਜਾਣਾ ਚਾਹੀਦਾ ਫਿਰ ਹਿੱਲੋ ਨਾ ਫਿਰ ਲੱਤਾਂ ਨਹੀਂ ਦੁਖਦੀਆਂ ਸੁੰਨ ਹੋ ਜਾਂਦੀਆਂ ਇੱਕ ਵਾਰੀ ਮਾੜਾ ਜਿਹਾ ਗੋਡਾ ਹਿੱਲਿਆ ਨਾ ਫਿਰ ਨਾ ਟਿੱਕ ਕੇ ਬਹਿ ਗਏ ਫਿਰ ਦਰਦ ਹੋਣ ਲੱਗ ਜਾਂਦਾ ਆ ਵੇਖਦੇ ਨੀ ਕਿਸੇ ਦਾ ਗੋਡਾ 60 ਡਿਗਰੀ ਤੇ ਕਿਸੇ ਦਾ 90 ਡਿਗਰੀ ਤੇ ਹੋਇਆ ਫਿਰ ਇਹ ਕਰਕੇ ਬੈਠਣਾ ਚਾਹੀਦਾ ਇੱਕ ਥਾਂ ਤੇ ਪੰਜ ਪਿਆਰੇ ਆ ਰਹੇ ਨੇ ਗੱਜ ਕੇ ਸਤਿਕਾਰ ਕਰੀਏ ਸਾਰੇ
ਤੇਰੇ ਖਾਲਸੇ ਦਾ ਤੇਜ ਨਿਆਰਾ ਦੁਨੀਆ ਤੋਂ ਸ਼ਾਨ ਵੱਖਰੀ ਖਾਲਸੇ ਦਾ ਤੇਜ ਨਿਆਰਾ ਦੁਨੀਆ ਤੋਂ ਸ਼ਾਨ ਵੱਖਰੀ ਤੇਰਾ ਖਾਲਸੇ ਦਾ ਤੇਜ ਨਿਆਰਾ ਦੁਨੀਆ ਤੋਂ ਸ਼ਾਨ ਵੱਖਰੀ
ਆਏ ਵੀਰ ਬਹਿ ਜਾਓ ਰਸਤੇ ਚ ਅਸੀਂ ਵੀ ਆਉਂਦੇ ਸਾਲ ਤੱਕ ਤਿਆਰੀ ਕਰਾਂਗੇ ਸਭ ਵੀਰ ਭਰਾ ਸਾਰੀਆਂ ਭੈਣਾਂ ਬਾਹਾਂ ਖੜੀਆਂ ਕਰਿਓ ਗੱਜ ਕੇ ਜਰਾ ਬੋਲਿਓ ਵੀ ਬਾਹਾਂ ਤੇ ਕਈ ਚੰਗੀ ਤਰ੍ਹਾਂ ਖੜੀਆਂ ਕਰਦੇ ਨੇ, ਕਈ ਢਿੱਲੀਆਂ ਜਿਹੀਆਂ ਖੜੀਆਂ ਕਰਦੇ ਨੇ, ਧਿਆਨ ਦੇਣਾ ਜਰਾ। ਇੱਥੇ ਸ਼ਰਮ ਵਾਲੀ ਗੱਲ ਨਹੀਂ, ਆ ਲੋਕ ਵੋਟਾਂ ਪਿੱਛੇ ਕਰਦੇ ਫਿਰਦੇ ਸੀ ਜਿੰਦਾਬਾਦ ਮੁਰਦਾਬਾਦ, ਜਿਨ੍ਹਾਂ ਦਾ ਤੇ ਜਿੱਤ ਜਾਏ ਉਹ ਤੇ ਹੁੰਦੇ ਨੇ ਖੁਸ਼। ਜਿਨ੍ਹਾਂ ਦਾ ਉਮੀਦਵਾਰ ਹਾਰ ਜਾਵੇ ਉਹਨਾਂ ਨੂੰ ਫਿਰ ਬੜੀ ਸ਼ਰਮ ਆਉਂਦੀ ਆ। ਰਾਤ ਵੇਲੇ ਮੁੰਡੇ ਨੂੰ ਕਹਿਣਗੇ ਝੰਡੀ ਲਾ ਲਿਆ ਜਿਹੜੀ ਲੱਗੀ ਉੱਤੇ, ਭਾਵੇਂ ਉਹ ਤੱਕੜੀ ਵਾਲੀ ਹੋਵੇ ਭਾਵੇਂ ਪੰਜੇ ਵਾਲੀ। ਧਿਆਨ ਦੇਣਾ, ਆ ਹੁਣ ਇੱਥੋਂ ਸੇਵਾਦਾਰਾਂ ਨੇ ਦੱਸਿਆ ਜਿਹੜੇ ਅੰਮ੍ਰਿਤ ਛਕਾਉਣ ਵਿੱਚ ਲੱਗੇ ਸੀ, ਕਹਿੰਦੇ ਨੇ ਗਿਣਤੀ 888 ਨਹੀਂ 950 ਤੋਂ ਉੱਪਰ ਪੁਰਾਣੀ ਅੰਮ੍ਰਿਤ ਛਕਣ ਵਾਲੇ ਨੇ। ਕਿਰਪਾ ਕਰਿਓ ਭਾਈ, ਸਾਰੇ ਵੀਰ ਭਰਾ ਸਾਰੀਆਂ ਭੈਣਾਂ ਕੋਈ ਰਹਿ ਨਾ ਜਾਏ, ਸਾਰੇ ਬਾਹਾਂ ਖੜੀਆਂ ਕਰਿਓ ਜਿਨ੍ਹਾਂ ਨੂੰ ਚਾਹ। ਮੇਰੀ ਆ ਵੀਡੀਓ ਬਣਾਉਣ ਵਾਲਿਆਂ ਨੂੰ ਬੇਨਤੀ ਹੈ, ਜਿਹੜਾ ਨਾ ਨਾ ਬਾਹ ਖੜੀ ਕਰੇ ਉਹਨੂੰ ਨੇੜਿਓਂ ਲਿਓ ਜਰਾ। ਬੋਲੋ ਸੋ ਸਜਦੇ ਦੀਵਾਨ ਰਹਿਣ ਪੰਥ ਮਹਾਰਾਜ ਕੇ, ਸਜਦੇ ਦੀਵਾਨ ਰਹਿਣ ਪੰਥ ਮਹਾਰਾਜ ਕੇ, ਆਗਿਆ ਭਈ ਬੋਲੋ ਆਗਿਆ ਭਈ ਤਵੀ ਚਲਾਇਓ, ਸਭ ਸਿੱਖਣ ਕੋ ਗੁਰੂ ਮਾਨਿਓ ਗੁਰੂ ਮਾਨਿਓ, ਬੋਲੋ ਸੋ ਨਿਹਾਲ महाराज ने महान बख्शिश महान रहमत की है साढ़े सारे उत्ते ध्यान देना ध्यान दो भाई महाराज ने बहुत महान बख्शिश की है किन्नी संगत दे आपां दर्शन कर रहे हैं ते सेवादारां दे दसन मुताबक 950 तो उपर प्राणी गुरु के जहाजे चढ़े आ ए सच्चे पातशाह दी रहमत आ जे अज सिख जे अज भी खुश ना होवे ते फिर ओ चाहुंदा भी की है जे अज भी चाह ना चढ़े होवे खालसा होवे सिंह ते जो फिर भी अज ईरखा दी अग विच सड़दा रहे गुरमुखो सानू होर चाहीदा भी की है इसे तरह ही होना ना एक एक करके दो दो करके सौ करके हजार करके ऐदा ही हौली हौली मर दी मेहर होनी है ऐदा ही बख्शिश होएगी ना प्यारे ते सच्चे पातशाह दी मेहर सतगुरु दी कृपा नाल जेड़े सचमुच पंथ दी चढ़दी कला चाहुंदे ने ओह ते अज फुल्ले नहीं समाउंदे बाकी ईरखा करन वालियां ते करदे ही रहना प्यारे उहनां दा ते इलाज ही कोई नहीं उन्होंने तो कोई ना कोई गल लभदे ही रहना कुछ ना कुछ बहाना उन्होंने निंदिया करन दा बनाउंदे ही रहना आ पर सच्चे पातशाह दी बख्शिश सच्चे पातशाह दी रहमत नाल जेड़े जेड़े अज अमृत छक चुके ने जेड़े गुरु के जहाजे चढ़ गए आ उन्होंने दास वालों सारे जथे वालों बस सारे पंथ वालों पंथ च सारे ही आ जांदे ने लख लख वधाई होवे तुसी अज गुरु घर विच अपना नाम दर्ज कराया ते गुरु गोबिंद सिंह महाराज नूं अपना पिता बनाया ते मेरी उन्हां वीरां ते भैणां नूं बेनती है वेखो प्यारिओ इन्नी संगत विच आप जी नूं अज इन्ना माण सत्कार दिता गया है अमर दी दात मिली नामां नाल सिंह ते पहलां दा भी लग्गिया होणा है अज असली सिंह बने हो ते फुल्लां नाल फुल्लां दी वरखा आप जी ते होई है इलाके विच जदों कदे गुरमुखो असी ते लंघना सानू ते चेता भी भुल जांदा भी किहड़ा प्रसंग सुनिया किहड़ा बचन सुनिया गुरु का पर जिन्हां ने इत्थे अमर दी दात प्राप्त कीती उह कदे समागम नूं नहीं भुलणगे ते किड्डी वड्डी मर ने बख्शिश कीती आ हुण मेरी बार बार यही बेनती है भी इस सत्कार नूं संभाल के रखियो जे मर ने कृपा कीती है हुण जो मर्जी हो जावे हमेशा इको ही गल कहनी इको ही गल संत ज्ञानी करतार सिंह जी बहुत पढ़ाउंदे हुंदे सी संगत तों महापुरख पिंडरां वाले संत बाबा जरनैल सिंह जी भी पढ़ाउंदे रहे आ सारे ही पढ़दे रहे हो प्यारे हो
सिर जावे तां जावे मेरा सिखी सिदक ना कबीर मैं जाने ओ पढ़बो भला पढ़बो स्यों भल जोर भगत ना छाड़ो राम की भावे निंदो लोग जो मर्जी दुनिया कही जाए कहिंदे ने लोकां वल ना वेखो बड़े ने कहणगे 900 चूहा खा के बिल्ली अज नूं चली कल ते साडे नाल पींदा रहा हुण बाबा बणिया फिरना कहिंदे नहीं कई पर किसे दी परवाह नहीं करनी चाहीदी दिल रखिए पहाड़ा वरगा दिल रखिए पहाड़ा वरगा हाथियां दी तोर तुरीए हाथी जदों तुरदा जे कुत्तियां दी परवाह करन लगे एक पिंड तो अगले पिंड ही ना जा सके वो परवाह ही नहीं करदा किसे दी हाथियां दी तोर तुरीए दिल रखिए पहाड़ा वरगा बड़े बड़े पहाड़ पर्वत नहीं डोलते कच्चियां पिल्लियां पहाड़ियां डोलदियां वो डिग पैंदियां पर वड्डे पर्वत उत्थे ही रहिंदे ने हमेशा अडोल डोलदे नहीं दिल रखिए ਪਹਾੜਾਂ ਵਰਗਾ ਹਾਥੀਆਂ ਦੀ ਤੋੜ ਤੁਰੀ ਦਿਲ ਰੱਖੀਏ ਪਹਾੜਾਂ ਵਰਗਾ ਹਾਥੀਆਂ ਦੀ ਤੋੜ ਤੁਰੀਏ
ਬੋਲਿਆ ਕਰੋ ਪਿਆਰਿਓ ਚਿੜੀਆ ਘਰ ਚ ਜਾਓ ਬਾਂਦਰ ਨੂੰ ਕੇਲਾ ਵਿਖਾ ਦਿਓ ਵੇਖਿਓ ਕਿਵੇਂ ਟਪੂਸੀਆਂ ਮਾਰਦਾ ਫਿਰੂ ਤੇ ਸ਼ੇਰ ਬੈਠਾ ਹੋਵੇ ਨਾ ਸ਼ੇਰ ਉਹਦੇ ਪਿੰਜਰੇ ਕੋਲ ਜਾ ਕੇ ਜਿੰਨਾ ਮਰਜ਼ੀ ਰੌਲਾ ਪਾਈ ਜਾਓ ਉਹ ਆਪਣੀ ਮਸਤੀ ਚ ਬੈਠਾ ਰਹਿੰਦਾ ਵੇਖਦਾ ਵੀ ਨਹੀਂ ਸਾਡੇ ਉਹਦਾ ਦਿਲ ਤਗੜਾ ਹੁੰਦਾ ਪਿਆਰਿਓ ਕਹਿੰਦੇ ਮਸਤੀ ਹੋਵੇ ਸ਼ੇਰਾਂ ਨਾਲ ਦੀ ਪਿਆਰੇ ਦੀ ਮਸਤੀ ਹੋਵੇ ਸ਼ੇਰਾਂ ਨਾਲ ਦੀ ਪਿਆਰੇ ਦੀ ਮਸਤੀ ਹੋਵੇ ਸ਼ੇਰਾਂ ਨਾਲ ਦੀ
ਪਿਆਰੇ ਦੀ ਮਸਤੀ ਹੋਵੇ ਸ਼ੇਰਾਂ ਨਾਲ ਦੀ ਪਿਆਰੇ ਦੀ ਮਸਤੀ ਹੋਵੇ ਸ਼ੇਰਾਂ ਨਾਲ ਦੀ
ਗੱਜ ਕੇ
ਦਿਲ ਰੱਖੀਏ ਦਿਲ ਰੱਖੀਏ ਪਹਾੜਾ ਮਸਤੀ ਹੋਵੇ ਸ਼ੇਰਾਂ ਨਾਲ ਦੀ ਰੱਖੀਏ ਪਹਾੜਾ ਮਸਤੀ ਹੋਵੇ ਸ਼ੇਰਾਂ ਨਾਲ ਦੀ ਦਿਲ ਰੱਖੀਏ ਪਹਾੜਾ ਮਸਤੀ ਹੋਵੇ ਸ਼ੇਰਾਂ ਨਾਲ ਦੀ ਦਿਲ ਰੱਖੀਏ ਪਹਾੜਾ ਮਸਤੀ ਹੋਵੇ
ਪਹਾੜਾਂ ਵਰਗਾ ਮਸਤੀ ਹੋਵੇ ਸ਼ੇਰਾਂ ਨਾਲ ਏਦਾਂ ਦਾ ਦੁਨੀਆ ਕਹਿੰਦੀ ਕਹੀ ਜਾਵੇ ਭਗਤ ਨਾ ਛੱਡੋ ਰਾਮ ਕੀ ਭਾਵੇਂ ਨਿੰਦੋ ਲੋਕ ਭਗਤ ਕਬੀਰ ਸਾਹਿਬ ਆਂਦੇ ਨੇ ਸਾਰੀ ਦੁਨੀਆ ਭਾਵੇਂ ਨਿੰਦਿਆ ਕਰੀ ਜਾਏ ਪਰ ਕਾਇਮ ਰਹਿਣਾ ਚਾਹੀਦਾ ਤੇ ਮਨ ਵਿੱਚ ਮਾਨ ਵੀ ਨਹੀਂ ਕਰਨਾ ਚਾਹੀਦਾ ਕਬੀਰ ਸਾਹਿਬ ਕਹਿੰਦੇ ਨੇ ਐਵੇਂ ਮਾਨ ਨਾ ਕਰੀ ਹੰਕਾਰ ਨਾ ਕਰ ਬੈਠੀ ਮੈਂ ਬੜਾ ਵੱਡਾ ਭਗਤ ਬਣ ਗਿਆ ਜੋ ਹੋ ਸੋ ਨਾ ਉਹ ਸਮੁੰਦ ਮੈਂ ਕਿਆ ਜਾਣੋ ਕਿਆ ਹੋਏ ਅਜੇ ਤੇ ਬੇੜੀ ਸਮੁੰਦਰ ਚ ਕੋਈ ਪਤਾ ਨੀ ਸਿਰੇ ਲੱਗਣੀ ਕਿ ਨਹੀਂ ਆਖੋ
ਸਤਨਾਮ
ਹੀਣ ਭਾਵਨਾ ਵੀ ਨਾ ਮਨ ਵਿੱਚ ਆਵੇ ਤੇ ਹੰਕਾਰ ਵੀ ਨਾ ਮਨ ਵਿੱਚ ਆਵੇ ਵੀ ਮੇਰੇ ਵਰਗਾ ਜੰਮਿਆ ਹੀ ਕੋਈ ਨੀ ਮੈਂ ਬਹੁਤਾ ਭਗਤ ਬਣ ਗਿਆ ਸੋ ਸਤ ਸੰਗਤ ਜੀ ਧਿਆਨ ਦੇਣਾ ਮਹਾਰਾਜ ਨੇ ਬਖਸ਼ਿਸ਼ ਕੀਤੀ ਰਹਿਮਤ ਕੀਤੀ ਗੁਰਮੁਖੋ ਵੈਦ ਸੁਜਾਨ ਚੰਦ ਨੇ ਨਗਰ ਵਿੱਚ ਜਾ ਕੇ ਕੀਤੀ ਸੇਵਾ ਸਾਲ ਲੰਘ ਗਿਆ ਕਦੇ ਕਿਸੇ ਤੋਂ ਮਾਇਆ ਨਹੀਂ ਸੀ ਲਈ ਪਿੰਡ ਵਾਲੇ ਆਏ ਵੀ ਕਹਿੰਦੇ ਵੈਦ ਜੀ ਘਰ ਵਾਲੀ ਆ ਬੱਚੇ ਨੇ ਵੈਦ ਸੁਜਾਨ ਚੰਦ ਆਖਣ ਲੱਗਾ ਪਹਿਲਾਂ ਮੇਰੇ ਵਾਸਤੇ ਗੁਰੂ ਗੋਬਿੰਦ ਸਿੰਘ ਨੇ ਜਿੰਨਾ ਚਿਰ ਮੈਂ ਮਹਾਰਾਜ ਦੀ ਖੁਸ਼ੀ ਨਹੀਂ ਲੈਂਦਾ ਸਿੱਖੀ ਨਹੀਂ ਨਾ ਧਾਰਨ ਕਰਦਾ ਉਹਨਾਂ ਚਿਰ ਮੈਂ ਘਰ ਨਹੀਂ ਜਾਣਾ ਸੱਚੇ ਪਾਤਸ਼ਾਹ ਜਿੰਨਾ ਚਿਰ ਮੈਨੂੰ ਆਪਣੇ ਗੱਲ ਨਾਲ ਨਹੀਂ ਲਾਉਂਦਾ ਜਿੰਨਾ ਚਿਰ ਮੈਨੂੰ ਸੱਚੇ ਪਾਤਸ਼ਾਹ ਆਪਣਾ ਨਹੀਂ ਬਣਾਉਂਦੇ ਗੁਰਮੁਖੋ ਇੱਕ ਸਾਲ ਲੰਘ ਗਿਆ ਹੌਲੀ ਹੌਲੀ ਦੋ ਸਾਲ ਲੰਘ ਗਏ ਤੇ ਇਹ ਦਵਾਈਆਂ ਤੇ ਦਿੰਦਾ ਹੀ ਸੀ ਜੜੀਆਂ ਬੂਟੀਆਂ ਰਗੜ ਕੇ ਵੈਦ ਸੀ ਤੇ ਰਸਤੇ ਵਿੱਚ ਜਦੋਂ ਇਹਦੇ ਕੋਲ ਟਾਈਮ ਲੱਗਦਾ ਸੀ ਆਨੰਦਪੁਰ ਸਾਹਿਬ ਜਾਣ ਵਾਲੇ ਰਾਹ ਉੱਤੇ ਘੜਾ ਰੱਖ ਕੇ ਠੰਡੇ ਪਾਣੀ ਦਾ ਬਹਿ ਜਾਂਦਾ ਸੀ ਆਉਂਦੇ ਜਾਂਦੇ ਰਾਹੀਆਂ ਨੂੰ ਨਾਲੇ ਜਲ ਛਕਾਉਂਦਾ ਸੀ ਤੇ ਨਾਲੇ ਗੁਰੂ ਗੋਬਿੰਦ ਸਿੰਘ ਬਾਰੇ ਪੁੱਛਦਾ ਸੀ ਮਰਜ ਕਿਹੋ ਜਿਹੇ ਲੱਗਦੇ ਸੀ ਸੱਚੇ ਪਾਤਸ਼ਾਹ ਨੇ ਹੁਣ ਕੀ ਆਖਿਆ ਕੀ ਹੁਕਮ ਕੀਤਾ ਜਦੋਂ ਸੰਗਤ ਨੇ ਜਾਣਾ ਗੁਰੂ ਗੋਬਿੰਦ ਸਿੰਘ ਨੇ ਹਾਲ ਚਾਲ ਪੁੱਛਣਾ ਸੁਜਾਨ ਚੰਦ ਦਾ ਤੇ ਸੁਜਾਨ ਚੰਦ ਨੂੰ ਸੰਗਤਾਂ ਨੇ ਆ ਕੇ ਦੱਸਣਾ ਵੈਦ ਜੀ ਜਦੋਂ ਗੁਰੂ ਗੋਬਿੰਦ ਸਿੰਘ ਕੋਲ ਜਾਂਦੇ ਹਾਂ ਨਾ ਜਦੋਂ ਅਸੀਂ ਕਹਿੰਦੇ ਹਾਂ ਅਸੀਂ ਫਲਾਣੇ ਇਲਾਕੇ ਚੋਂ ਆਏ ਹਾਂ ਤੇ ਮਰਜ ਪੁੱਛਦੇ ਨੇ ਫਲਾਣੇ ਪਿੰਡ ਚੋਂ ਲੰਘ ਕੇ ਆਏ ਹੋ ਦੱਸੋ ਸਾਡੇ ਵੈਦ ਸੁਜਾਨ ਚੰਦ ਦਾ ਕੀ ਹਾਲ ਹੈ ਸਾਡੇ ਬਾਰੇ ਬਾਅਦ ਚ ਪੁੱਛਦੇ ਨੇ ਵੈਦ ਜੀ ਪਹਿਲਾਂ ਤੁਹਾਡੇ ਬਾਰੇ ਪੁੱਛਦੇ ਨੇ ਤੁਹਾਡਾ ਹਾਲ ਚਾਲ ਪੁੱਛਦੇ ਆ ਜਦੋਂ ਸਾਧ ਸੰਗਤ ਵੈਦ ਨੇ ਇੰਨੀ ਸੁਣਨੀ ਬੜੀ ਖੁਸ਼ੀ ਹੋਣੀ ਉਹ ਧੰਨ ਗੁਰੂ ਗੋਬਿੰਦ ਸਿੰਘ ਦੇ ਦਿਲ ਵਿੱਚ ਕਿਤੇ ਨਾ ਕਿਤੇ ਮੇਰੇ ਵਾਸਤੇ ਜਗ੍ਹਾ ਤੇ ਹੈ ਇੰਨਾ ਹੀ ਬਹੁਤ ਹੈ ਮੈਨੂੰ ਯਾਦ ਤੇ ਕਰਦੇ ਨੇ ਦੋ ਬਹਿ ਗਏ ਭਗਤ ਰੱਬ ਰੱਬ ਕਰਨ ਇੱਕ ਨੌਜਵਾਨ ਇੱਕ ਬਜ਼ੁਰਗ ਇੱਕ ਬੜੇ ਚਿਰ ਦਾ ਬੈਠਾ ਸੀ ਇੱਕ ਹੋਰ ਬਹਿ ਗਿਆ ਨਾਲ ਭਗਤੀ ਕਰਨ ਆ ਗਏ ਨਾਰਦ ਜੀ ਕਹਿੰਦੇ ਨਾਰਦ ਜੀ ਆ ਕੇ ਪੁੱਛਦੇ ਨੇ ਵਿਸ਼ਨੂੰ ਭਗਵਾਨ ਕੋਲ ਚੱਲਿਆ ਮੈਂ ਬਜ਼ੁਰਗੋ ਭਗਤ ਜੀ ਦੱਸੋ ਕੋਈ ਇੱਛਾ ਹੈ ਮਨ ਦੀ ਕੋਈ ਸੁਨੇਹਾ ਦਿਆਂ ਕਹਿੰਦੇ ਪੁੱਛਿਓ ਵੀ ਕਦੋਂ ਦਰਸ਼ਨ ਦਏਗਾ ਮੈਨੂੰ ਆਪ ਕਹਿੰਦੇ ਪੁੱਛਣ ਬਾਅਦ ਚ ਨੌਜਵਾਨ ਨੂੰ ਪੁੱਛਿਆ ਕਹਿੰਦੇ ਤੂੰ ਦੱਸ ਤੇਰਾ ਕੋਈ ਸੁਨੇਹਾ ਹੈ ਕਹਿੰਦਾ ਮੇਰਾ ਕੋਈ ਸੁਨੇਹਾ ਨੀ ਮੇਰੇ ਵਾਸਤੇ ਐਵੇਂ ਤੰਗ ਨਾ ਕਰਿਓ ਕਹਿੰਦੇ ਨਹੀਂ ਫੇਰ ਵੀ ਦੱਸਦੇ ਸੀ ਕਹਿੰਦੇ ਚਲੋ ਕਦੋਂ ਕਿਰਪਾ ਕਰੇਗਾ ਇਹ ਪੁੱਛ ਲਈ ਉਹ ਨਾਰਦ ਜੀ ਗਏ ਕਹਿੰਦੇ ਨੇ ਭਗਵਾਨ ਪੁੱਛਦੇ ਆ ਕਹਿੰਦੇ ਨਾਰਦਾ ਦੱਸ ਫਿਰ ਸ੍ਰਿਸ਼ਟੀ ਕਿੱਦਾਂ ਚੱਲਦਾ ਸਭ ਕਹਿੰਦੇ ਉਹ ਪੁੱਛਦਾ ਵੀ ਦੋ ਭਗਤ ਬੈਠੇ ਆ ਜੀ ਤੁਹਾਡੇ ਉਹਨਾਂ ਨੂੰ ਕਦੋਂ ਦਰਸ਼ਨ ਦਿਓਗੇ ਕਹਿੰਦੇ ਭਗਵਾਨ ਨੇ ਆਖਣ ਲੱਗੇ ਉਹਨਾਂ ਨੂੰ ਆਖੀ ਜਿਹੜੇ ਦਰਖਤ ਦੇ ਥੱਲੇ ਬੈਠੇ ਨੇ ਨਾ ਦਰਖਤ ਦੇ ਪੱਤੇ ਗਿਣ ਲੈਣ ਇੰਨੇ ਸਾਲ ਲੱਗਣਗੇ ਦਰਖਤਾਂ ਦੇ ਪੱਤੇ ਗਿਣ ਲੈਣ ਜਿਹੜੇ ਜਿਹੜੇ ਦਰਖਤ ਥੱਲੇ ਬੈਠੇ ਨਾਰਦ ਜੀ ਆ ਗਏ ਥੱਲੇ ਬਜ਼ੁਰਗ ਨੇ ਪੁੱਛਿਆ ਕਹਿੰਦੇ ਕਿੰਨੇ ਕੁ ਸਾਲ ਲੱਗਣਗੇ ਕਹਿੰਦੇ ਦਰਖਤ ਦੇ ਪੱਤੇ ਗਿਣ ਲਓ ਬਜ਼ੁਰਗੋ ਇੰਨੇ ਸਾਲ ਭਗਤੀ ਕਰਨੀ ਪੈਣੀ ਆ ਫਿਰ ਮਿਲਣਾ ਉਹ ਜਦੋਂ ਨੌਜਵਾਨ ਕੋਲ ਗਏ ਕਹਿੰਦੇ ਮੇਰੇ ਬਾਰੇ ਪੁੱਛਿਆ ਕਹਿੰਦੇ ਦਰਖਤ ਦੇ ਪੱਤੇ ਗਿਣ ਲਾ ਇੰਨੇ ਸਾਲ ਲੱਗਣਗੇ ਭਗਵਾਨ ਕਹਿੰਦੇ ਨੇ ਆਵਾਂਗੇ ਜਦੋਂ ਇੰਨੇ ਸਾਲ ਹੋ ਜਾਣਗੇ ਭਗਤੀ ਕਰਦੇ ਨੂੰ ਨੱਚਣ ਲੱਗ ਪਿਆ ਖੁਸ਼ ਹੋ ਗਿਆ ਕਹਿੰਦੇ ਕੀ ਗੱਲ ਖੁਸ਼ ਕਿਉਂ ਹੋ ਗਿਆ ਵੇਖ ਪੱਤੇ ਕਿੰਨੇ ਨੇ ਕਹਿੰਦਾ ਸ਼ੁਕਰ ਆ ਉਹਦੇ ਦਿਲ ਵਿੱਚ ਮੇਰੇ ਵਾਸਤੇ ਥਾਂ ਤੇ ਹੈ ਤਾਰੀਖ ਤੇ ਪੈ ਗਈ ਭਾਵੇਂ ਲੰਮੀ ਹੋਈ ਪਈ ਆ ਜਗ੍ਹਾ ਤੇ ਹੈ ਨਾ ਕਿਤੇ ਬਸ ਲੋੜ ਹੀ ਨਹੀਂ ਉਹਨੂੰ ਮੈਂ ਯਾਦ ਆ ਬਸ ਇਹਨੂੰ ਵੀ ਬੜੀ ਖੁਸ਼ੀ ਆ ਮੇਰੇ ਵਾਸਤੇ ਥਾਂ ਤੇ ਹੈ ਨਾ ਕਿਤੇ ਮੇਰੀ ਤਾਰੀਖ ਤੇ ਪਈ ਖੁਸ਼ੀ ਬੜੀ ਆ ਵੈ ਸੁਜਾਨ ਚੰਦ ਨੂੰ ਉਹ ਗੁਰੂ ਗੋਬਿੰਦ ਸਿੰਘ ਮੈਨੂੰ ਯਾਦ ਤੇ ਕਰਦੇ ਨੇ ਕਦੇ ਕਦੇ ਇੰਨੀ ਬੜੀ ਖੁਸ਼ੀ ਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਇੱਕ ਵਾਰੀ ਖੁਸ਼ ਹੋਏ ਦੋ ਸਾਲ ਲੰਘ ਗਏ ਸੀ ਗੁਰਮੁਖੋ ਬੱਚਿਆਂ ਦਾ ਹਾਲ ਚਾਲ ਨਹੀਂ ਪੁੱਛਿਆ ਜਾ ਕੇ ਮੈਨੂੰ ਸਿੱਖੀ ਮਿਲਣੀ ਚਾਹੀਦੀ ਆ ਘਰ ਜਾਵਾਂਗਾ ਪਹਿਲਾਂ ਸਿੱਖੀ ਪਰਿਵਾਰ ਨਾਲੋਂ ਜ਼ਰੂਰੀ ਆ ਮੈਂ ਗੁਰੂ ਵਾਲਾ ਬਣ ਜਾਵਾਂ ਤੇ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸੇ ਜੰਗਲ ਵਿੱਚ ਸ਼ਿਕਾਰ ਖੇਡਣ ਆਉਣਾ ਸੀ ਵੈਦ ਸੁਜਾਨ ਚੰਦ ਨੂੰ ਕਿਸੇ ਨੇ ਸੁਨੇਹਾ ਦਿੱਤਾ ਵੈਦ ਜੀ ਗੁਰੂ ਗੋਬਿੰਦ ਸਿੰਘ ਨੇ ਇੱਧਰ ਹੀ ਆਉਣਾ ਹੈ ਵੈਦ ਨੂੰ ਚੜ ਗਿਆ ਚਾਹ ਦੋ ਸਾਲਾਂ ਬਾਅਦ ਦਰਸ਼ਨ ਹੋਣਗੇ ਗੁਰਮੁਖੋ ਸਾਰੇ ਪਿੰਡ ਨੂੰ ਇਹਨੇ ਪਹਿਲਾਂ ਹੀ ਜੋੜ ਰੱਖਿਆ ਸੀ ਬੜਾ ਪ੍ਰਚਾਰ ਕੀਤਾ ਸੀ ਇਹਨੇ ਮਹਾਰਾਜ ਨੇ ਡਿਊਟੀ ਲਾਈ ਸੀ ਤੇ ਡਿਊਟੀ ਬਾਖੂਬੀ ਨਿਭਾਈ ਵੀ ਤੇ ਸਾਰਾ ਪਿੰਡ ਇਕੱਠਾ ਕੀਤਾ ਆਖਣ ਲੱਗਾ ਆਪਣੇ ਇੱਥੇ ਜੰਗਲ ਵਿੱਚ ਗੁਰੂ ਗੋਬਿੰਦ ਸਿੰਘ ਨੇ ਸ਼ਿਕਾਰ ਖੇਡਣ ਆਉਣਾ ਨਗਰ ਨਿਵਾਸੀਓ ਆਪਾਂ ਸਾਰੇ ਮਹਾਰਾਜ ਨੂੰ ਜਲ ਪਾਣੀ ਛਕਾਵਾਂਗੇ ਸੇਵਾ ਕਰਾਂਗੇ ਪਿੰਡ ਵਾਲੇ ਕਹਿੰਦੇ ਵੈਦ ਜੀ ਅਸੀਂ ਤੁਹਾਡੇ ਨਾਲ ਨਾ ਕਰਾਂਗੇ ਸੇਵਾ ਇੱਕ ਇੱਕ ਦਿਨ ਜੁੱਗਾਂ ਵਾਂਗੂ ਲੰਘਦਾ ਸੀ ਉਹ ਦਿਨ ਆ ਗਿਆ ਤਿਆਰੀਆਂ ਕਰ ਲਈਆਂ ਵੀ ਜੰਗਲ ਵਿੱਚ ਜਲ ਪਾਣੀ ਲੈ ਕੇ ਜਾਵਾਂਗੇ ਮਹਾਰਾਜ ਨੂੰ ਛਕਾਵਾਂਗੇ ਟਾਈਮ ਹੋ ਚੁੱਕਿਆ ਸੀ ਉਹਨੇ ਨੂੰ ਇੱਕ ਬੀਬੀ ਆਈ ਆਖਣ ਲੱਗੀ ਵੈਦ ਜੀ ਮੇਰੀ ਨੂੰਹ ਦੇ ਪੇਟ ਵਿੱਚ ਦਰਦ ਹੋ ਰਿਹਾ ਜੇ ਨਾ ਜਾਓਗੇ ਤੇ ਉਹਨੇ ਵੱਜਣਾ ਨਹੀਂ ਵੈਦ ਸੁਜਾਨ ਚੰਦ ਉਸ ਵੇਲੇ ਆਖਣ ਲੱਗਾ ਵੀ ਇੱਕ ਪਾਸੇ ਗੁਰੂ ਆ ਤੇ ਦੂਜੇ ਪਾਸੇ ਮੇਰੇ ਗੁਰੂ ਦਾ ਹੁਕਮ ਆ ਮਹਾਰਾਜ ਨੇ ਆਖਿਆ ਸੀ ਸੇਵਾ ਕਰਨੀ ਹੈ ਮੈਂ ਦਰਸ਼ਨ ਕਰਨ ਜੇ ਚਲਿਆ ਗਿਆ ਤੇ ਇਸ ਬੀਬੀ ਦੀ ਨੂੰਹ ਜੇ ਚੜ੍ਹਾਈ ਕਰ ਗਈ ਤੇ ਮਹਾਰਾਜ ਨੇ ਆਖਣਾ ਤੂੰ ਬਚਨ ਨਹੀਂ ਮੰਨਿਆ ਤੇ ਮਹਾਰਾਜ ਦਾ ਬਚਨ ਕਮਾਉਣਾ ਜ਼ਰੂਰੀ ਆ ਗੁਰਮੁਖੋ ਦਰਸ਼ਨਾਂ ਨਾਲੋਂ ਬਚਨ ਮੰਨਣਾ ਜ਼ਰੂਰੀ ਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਕਮਾ ਲਈਏ ਮਨ ਨਹੀਂ ਸੀ ਕਰਦਾ ਪਰ ਜੀ ਤੇ ਕਰਦਾ ਸੀ ਗੁਰੂ ਗੋਬਿੰਦ ਸਿੰਘ ਦੇ ਦੀਦਾਰ ਕਰਾਂ ਚੱਲ ਕੇ ਦੋ ਸਾਲ ਹੋ ਗਏ ਸੀ ਜਿਹਦੇ ਬਚਨਾਂ ਤੇ ਪਹਿਰਾ ਦਿੰਦੇ ਆ ਦੋ ਸਾਲ ਗੁਰੂ ਗੋਬਿੰਦ ਸਿੰਘ ਦੇ ਬਚਨ ਕਮਾ ਕੇ ਗਰੀਬਾਂ ਦੀ ਦੁਖੀਆਂ ਦੀ ਮਦਦ ਕੀਤੀ ਉਹਨਾਂ ਦੀ ਸੇਵਾ ਕੀਤੀ ਅੱਜ ਉਹਨਾਂ ਦੇ ਦੀਦਾਰ ਹੋਣੇ ਸਨ ਤੇ ਸਾਧ ਸੰਗਤ ਚੱਲ ਪਿਆ ਉਹ ਬੀਬੀ ਦੇ ਨਾਲ ਸਾਰਾ ਦਿਨ ਉੱਥੇ ਲੰਘ ਗਿਆ ਸ਼ਾਮ ਤੱਕ ਉਹ ਬੀਬੀ ਦਾ ਦਰਦ ਹਟਿਆ ਮੋੜ ਪਿਆ ਇਹ ਵਾਪਸ ਆਇਆ ਤੇ ਮਨ ਵਿੱਚ ਸੋਚਦਾ ਮਨਾ ਮਰਨ ਨੇ ਤੇ ਦੁਪਹਿਰੇ ਆਉਣਾ ਸੀ ਹੁਣ ਤੇ ਆ ਕੇ ਮੁੜ ਵੀ ਗਏ ਹੋਣਗੇ ਮੈਂ ਤੇ ਰਹਿ ਗਏ ਮੈਨੂੰ ਦਰਸ਼ਨ ਨਹੀਂ ਹੋਏ ਸਿੱਧਾ ਹੀ ਜੰਗਲ ਚ ਚਲਿਆ ਗਿਆ ਜੰਗਲ ਵਿੱਚ ਸਿੱਧਾ ਹੀ ਪਹੁੰਚਿਆ ਲੱਭਦਾ ਫਿਰਦਾ ਜੰਗਲਾਂ ਵਿੱਚ ਹੁਣ ਗੁਰੂ ਗੋਬਿੰਦ ਸਿੰਘ ਉੱਥੇ ਹੋਣ ਤੇ ਲੱਭਣ ਫਿਰਦਾ ਭਾਲਦਾ ਇੱਥੇ ਕਿਤੇ ਆਏ ਹੋਣਗੇ ਪਰ ਕਿਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਜ਼ਰ ਨਾ ਆਏ ਸ਼ਾਮ ਪੈ ਗਈ ਰੋਂਦਾ ਹੋਇਆ ਪਿੰਡ ਵਾਪਸ ਮੋੜ ਆਇਆ ਵੀ ਸਾਰੇ ਪਿੰਡ ਵਾਲੇ ਭਾਗਾਂ ਵਾਲੇ ਨੇ ਮੈਨੂੰ ਦਰਸ਼ਨ ਨਹੀਂ ਹੋਏ ਗੁਰਮੁਖੋ ਅੰਦਰ ਪਿਆਰ ਸੀ ਅੰਦਰ ਖਿੱਚ ਸੀ ਜੇ ਖਿੱਚ ਹੋਵੇ ਤੇ ਬਖਸ਼ਿਸ਼ ਜ਼ਰੂਰ ਹੁੰਦੀ ਹੈ ਅੰਦਰ ਜੇ ਭਾਵਨਾ ਹੋਵੇ ਸ਼ਰਧਾ ਹੋਵੇ ਤੇ ਗੱਲ ਬਣਦੀ ਹੈ ਜ਼ਰੂਰ ਅੱਜ ਸਿਦਕ ਸ਼ਰਧਾ ਕਾਇਮ ਰੱਖੀਏ ਜਿਨ੍ਹਾਂ ਦੇ ਅੰਦਰ ਸਿਦਕ ਆ ਭਰੋਸਾ ਉਹਨਾਂ ਵਾਸਤੇ ਸਭ ਕੁਝ ਹੀ ਆ ਜਿਨ੍ਹਾਂ ਦਾ ਸਿਦਕ ਨਹੀਂ ਉਹਨਾਂ ਵਾਸਤੇ ਕੁਛ ਵੀ ਨਹੀਂ
ਜਿਨ੍ਹਾਂ ਨੇ ਸਿਦਕ ਤੇਰੇ ਤੇ ਰੱਖਿਆ ਉਹਨਾਂ ਸਭ ਕੁਛ ਪਾਇਆ ਸਿਦਕ ਤੇਰੇ ਤੇ ਰੱਖਿਆ ਉਹਨਾਂ ਸਭ ਕੁਛ ਪਾਇਆ ਜਿਨ੍ਹਾਂ ਨੂੰ ਸਿਦਕ ਨਾ ਆਇਆ ਏ ਗਏ ਜਹਾਨੋਂ ਖਾਲੀ ਸਿਦਕ ਨਾ ਆਇਆ
ਮਾਇਆ ਗਈ ਤੇ ਕੁਛ ਵੀ ਨਹੀਂ ਗਿਆ ਜੇ ਸਰੀਰ ਦੀ ਤੰਦਰੁਸਤੀ ਚਲੀ ਗਈ ਕੁਛ ਨਹੀਂ ਗਿਆ ਜੇ ਗੁਰਮੁਖੋ ਗੁਰੂ ਤੋਂ ਸ਼ਰਧਾ ਚਲੀ ਗਈ ਫਿਰ ਸਭ ਕੁਛ ਹੀ ਗਿਆ ਫਿਰ ਤੇ ਰਿਹਾ ਹੀ ਕੱਖ ਨਾ ਸਾਡੇ ਪੱਲੇ ਸ਼ਰਧਾ ਭਾਵਨਾ ਗੁਰੂ ਸਾਹਿਬ ਤੇ ਹੋਵੇ ਆਸਥਾ ਹੋਵੇ ਗੁਰਮੁਖੋ ਸ਼ਰਧਾ ਸੀ ਮਨ ਵਿੱਚ ਵਾਪਸ ਆਪਣੇ ਪਿੰਡ ਆ ਗਿਆ ਹੁਣ ਵੇਖਦਾ ਸਾਰੇ ਭਾਗਾਂ ਵਾਲੇ ਨੇ ਮੈਂ ਰਹਿ ਗਿਆ ਚੱਲਦਾ 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 ਆਪਣੀ ਛੱਪਰੀ ਕੋਲ ਆਇਆ ਤੇ ਛੱਪਰੀ ਕੋਲ ਆ ਕੇ ਵੇਖਿਆ ਬੜੀ ਭੀੜ ਇਕੱਠੀ ਹੋਈ ਹੈ ਬੜੇ ਲੋਕ ਸੋਚਦਾ ਕੋਈ ਬਹੁਤਾ ਹੀ ਬਿਮਾਰ ਹੋ ਗਿਆ ਹੋਣਾ ਜਿਹਨੂੰ ਲੈ ਕੇ ਆਏ ਨੇ ਇਹ ਸਾਰਾ ਪਿੰਡ ਹੀ ਇੱਥੇ ਇਕੱਠਾ ਹੋਇਆ ਜਦੋਂ ਸਾਧ ਸੰਗਤ ਭੀੜ ਨੂੰ ਪਾਸੇ ਕਰਦਾ ਹੋਇਆ ਵੈਦ ਸੁਜਾਨ ਚੰਦ ਆਪਣੀ ਛੱਪਰੀ ਦੇ ਵਿੱਚ ਪਹੁੰਚਿਆ ਤੇ ਕੀ ਵੇਖਦਾ ਹੈ ਜਿਹੜੀ ਸਫ਼ ਉੱਤੇ ਬੈਠ ਕੇ ਇਹ ਮਰੀਜ਼ਾਂ ਨੂੰ ਵੇਖਦਾ ਹੁੰਦਾ ਸੀ ਜਿਹੜੀ ਸਫ਼ ਉੱਤੇ ਬੈਠ ਕੇ ਇਹ ਦਵਾਈਆਂ ਦਿੰਦਾ ਹੁੰਦਾ ਸੀ ਉਸੇ ਸਫ਼ ਉੱਤੇ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਬੈਠੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੈਠਿਆਂ ਨੂੰ ਤੱਕਿਆ ਮਹਾਰਾਜ ਦੇ ਮਹਾਰਾਜ ਦਾ ਦਗਦਗ ਕਰਦਾ ਚਿਹਰਾ ਵੇਖ ਕੇ ਮਨ ਗਦਗਦ ਹੋ ਗਿਆ ਭੱਜ ਕੇ ਜਾ ਕੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ
ਆ ਗਿਆ ਹੈ ਜੀ ਰੱਬ ਬੰਨੇ ਆਪਰੇ
ਰੱਖਿਆ ਸਿਰ
ਤੇਰਾ ਕਿਹੜਾ ਕਿਹੜਾ ਸ਼ੁਕਰ ਮਨਾਵਾ ਗਰੀਬਾਂ ਨੂੰ ਨਵਾਜਣ ਵਾਲਿਆ ਤੇਰਾ ਕਿਹੜਾ ਕਿਹੜਾ ਸ਼ੁਕਰ ਮਨਾਵਾ ਗਰੀਬਾਂ ਨੂੰ ਨਵਾਜਣ ਵਾਲਿਆ
ਗੋਬਿੰਦ ਸਿੰਘ ਕਹਿਣ ਲੱਗੇ ਵੈ ਜੀ ਚਲੋ ਤੁਹਾਨੂੰ ਲੈਣ ਆਏ ਮਹਾਰਾਜ ਸੇਵਾਦਾਰ ਬੁਲਾ ਕੇ ਵੀ ਮੰਗਾ ਸਕਦੇ ਸੋ ਸੇਵਾਦਾਰ ਭੇਜ ਕੇ ਵੀ ਬੁਲਾ ਲੈਂਦੇ ਸੱਚੇ ਪਾਤਸ਼ਾਹ ਆਖਣ ਲੱਗੇ ਨਹੀਂ ਵੈਦ ਜੀ ਮੈਂ ਆਪ ਲੈਣ ਆਇਆ ਚਲੋ ਚਲੀਏ ਆਨੰਦਪੁਰ ਸਾਹਿਬ ਗੁਰਮੁਖੋ ਸੱਚੇ ਪਾਤਸ਼ਾਹ ਨੇ ਆਪਣੇ ਨਾਲ ਬਿਠਾ ਲਿਆ ਘੋੜੇ ਉੱਤੇ। ਵੈਦ ਸੁਜਾਨ ਚੰਦ ਨੂੰ ਆਨੰਦਪੁਰ ਸਾਹਿਬ ਲੈ ਕੇ ਗਏ। ਆਖਣ ਲੱਗੇ ਵੈਦ ਜੀ ਬਚਨ ਕਮਾਇਆ ਤੁਸੀਂ ਬਚਨ, ਕਿਉਂਕਿ ਗੁਰਮੁਖੋ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ। ਬਚਨ ਮੰਨਿਆ ਤੇ ਆਨੰਦਪੁਰ ਸਾਹਿਬ ਸੱਚੇ ਪਾਤਸ਼ਾਹ ਆਪ ਲੈ ਗਿਆ ਨਾਲ। ਵੈਦ ਜੀ ਮੰਗੋ, ਕੀ ਮੰਗਦੇ ਹੋ? ਕਹਿੰਦਾ ਮਹਾਰਾਜ ਮਿਹਰ ਕਰ ਦਿਓ ਕਿ ਜਿਵੇਂ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ ਹੋ ਨਾ, ਮੇਰੇ ਗਰੀਬ ਤੇ ਕਿਰਪਾ ਕਰਕੇ ਵੈਦ ਸੁਜਾਨ ਚੰਦ ਤੋਂ ਵੈਦ ਸੁਜਾਨ ਸਿੰਘ ਬਣਾ ਦਿਓ, ਬਸ ਇਹੀ ਇੱਛਾ। ਹੋਰ ਨਹੀਂ ਕੁਝ ਚਾਹੀਦਾ, ਮੈਨੂੰ ਆਪਣਾ ਬਣਾ ਲੈ ਸੱਚੇ ਪਾਤਸ਼ਾਹ। ਪਹਿਲ ਦੇ ਕੇ ਖੰਡੇ ਧਾਰ ਦੀ, ਮੈਨੂੰ ਆਪਣਾ ਬਣਾ ਲੈ ਸੱਚੇ ਪਾਤਸ਼ਾਹ। ਪਹਿਲ ਦੇ ਕੇ ਖੰਡੇ ਧਾਰ ਦੀ, ਤਖਤਰ ਜਾਇਆ ਸਤ ਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾਂ ਖੇਲਾ, ਗੁਰਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ, ਤੀਵਹ ਪਹਲ ਖੰਡ ਧਾਰ ਹੋ ਜਨਮ ਸੁਹੇਲਾ। ਸਤ ਸੰਗਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕੀਤੀ, ਖੁਦ ਵੀ ਅੰਮ੍ਰਿਤ ਛਕਿਆ ਤੇ ਸਾਨੂੰ ਵੀ ਮਹਾਰਾਜ ਨੇ ਅੰਮ੍ਰਿਤ ਛਕਣ ਵਾਸਤੇ ਹੁਕਮ ਕੀਤਾ। ਪੰਜਾਂ ਪਿਆਰਿਆਂ ਤੋਂ ਪਹਲ ਲਓ, ਤੁਹਾਡੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਨ, ਸੱਚੇ ਪਾਤਸ਼ਾਹ ਸਾਨੂੰ ਹੁਕਮ ਕਰਕੇ ਗਏ ਨੇ। ਜਿਸ ਪਿਤਾ ਨੇ ਆਪਣੇ ਚਾਰ ਲਾਲ ਜਿਗਰ ਦੇ ਟੋਟੇ ਲੱਖ ਤੇ ਜਿਗਰ ਕੁਰਬਾਨ ਕੀਤੇ ਨੇ, ਸਾਡਾ ਸਭ ਦਾ ਫਰਜ਼ ਬਣਦਾ ਆਪਣੇ ਧਰਮ ਦੇ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਕਮਾਈਏ ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕੀਏ। ਪਰ ਸੱਚੇ ਪਾਤਸ਼ਾਹ ਦੀ ਕਿਰਪਾ, ਜਿਹੜੇ ਉਪਰਾਲਾ ਕਰਦੇ ਨੇ ਉਹਨਾਂ ਨੂੰ ਹੌਸਲਾ ਦਿਆ ਕਰੋ ਤੇ ਮਹਾਰਾਜ ਇਸੇ ਤਰ੍ਹਾਂ ਬਖਸ਼ਿਸ਼ ਕਰਨ। ਇੱਕ ਸੰਗਤ ਵੱਲੋਂ ਹੁਕਮ ਹੈ ਧਾਰਨਾ ਪੜਨ ਦਾ, ਮੈਂ ਲਾਸਟ ਧਾਰਨਾ ਪੜਾਂਗਾ। ਗੱਜ ਕੇ ਸਾਰੀ ਸੰਗਤ ਬੋਲਿਓ, ਫਿਰ ਅਰਦਾਸ ਵਿੱਚ ਆਪਾਂ ਸਾਰਿਆਂ ਨੇ ਜੁੜਨਾ। ਗੁਰੂ ਸਾਹਿਬ ਦੇ ਜਾਣ ਤੋਂ ਪਹਿਲਾਂ ਨੀ ਕਿਸੇ ਨੇ ਜਾਣਾ, ਇਹ ਸਭ ਨੂੰ ਬੇਨਤੀ ਹੈ। ਜਦੋਂ 12 ਤੋਂ ਉੱਪਰ ਸਮਾਂ ਹੋ ਜਾਏ ਅੰਮ੍ਰਿਤ ਵੇਲਾ ਹੋ ਜਾਂਦਾ, ਤਾਰੀਖ ਬਦਲ ਜਾਂਦੀ। ਸਾਧ ਸੰਗਤ ਜੀ ਜੋ ਮਹਾਰਾਜ ਨੇ ਕਿਰਪਾ ਕੀਤੀ 17 ਤੱਕ 15, 16, 17 ਦੇ ਦੀਵਾਨ ਸਨ, ਪਰ ਹੁਣ ਅੱਜ 18 ਹੋ ਗਈ ਆ ਤੇ ਇੱਕ ਦਿਨ ਸਗੋਂ ਵੱਧ ਗਿਆ, 3 ਦੀ ਬਜਾਏ 4 ਹੋ ਗਏ। ਸੋ ਸੰਗਤ ਜੀ ਸਾਰੀ ਸੰਗਤ ਨੇ ਗੱਜ ਕੇ ਧਾਰਨਾ ਵਿੱਚ ਬੋਲਣਾ, ਅਰਦਾਸ ਹੁਕਮਨਾਮੇ ਸੁਣ ਕੇ ਗੁਰੂ ਸਾਹਿਬ ਤੋਂ ਜਾਣ ਤੋਂ ਬਾਅਦ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਫਿਰ ਸਭ ਨੇ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਨੇ। ਆ ਹੁਕਮ ਹੈ ਧਾਰਨਾ ਪੜਨ ਦਾ। ਰੀਠਾ ਸੀ ਕੌੜਾ, ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਤੇ ਮਿੱਠਾ ਹੋ ਗਿਆ। ਰੀਠੇ ਨੂੰ ਪੁੱਛਿਆ ਰੀਠੇ ਤੇ ਹੁੰਦੇ ਨੇ ਕੌੜੇ ਤੂੰ ਮਿੱਠਾ ਕਿਵੇਂ ਹੋਇਆ ਗੁਰਮੁਖੋ ਜੇ ਉਸ ਆਵਾਜ਼ ਨੂੰ ਸੁਣੀਏ ਤੇ ਉਹ ਅੱਜ ਵੀ ਕਹਿੰਦਾ ਕਿ ਮੇਰੇ ਗੁਰੂ ਨਾਨਕ ਨੇ ਮੇਰੇ ਉੱਤੇ ਕਿਰਪਾ ਕੀਤੀ ਉਹਨੇ ਮੇਰੇ ਤੇ ਬਖਸ਼ਿਸ਼ ਕੀਤੀ ਰੀਠਾ ਦੁਕਾਨ ਤੇ ਲੈ ਕੇ ਖਾਓ ਕੌੜਾ ਹੁੰਦਾ ਖਾਧਾ ਨਹੀਂ ਜਾਂਦਾ ਰੀਠਾ ਸਾਹਿਬ ਪ੍ਰਸ਼ਾਦ ਹੀ ਰੀਠਿਆਂ ਦਾ ਮਿਲਦਾ ਸ਼ੁਹਾਰਿਆਂ ਵਰਗੇ ਰੀਠੇ ਮਿੱਠੇ ਹੁੰਦੇ ਆ ਮਨ ਸਾਡੇ ਵੀ ਬੜੇ ਕੌੜੇ ਨੇ ਕੁੜਿੱਤਣ ਦੇ ਭਰੇ ਪਏ ਆ ਮਾੜਾ ਜਿਹਾ ਕੋਈ ਸਾਨੂੰ ਬੁਲਾ ਕੇ ਤੇ ਵੇਖੇ ਕੋਈ ਕੁਝ ਕਹਿ ਕੇ ਤੇ ਵੇਖੇ ਸਾਨੂੰ ਫਿਰ ਪਤਾ ਲੱਗਦਾ ਜੋ ਸਾਡੇ ਅੰਦਰ ਆ ਕਿਵੇਂ ਬਾਹਰ ਆਏਗਾ ਵੇਖਿਓ ਉਦਾਂ ਤੇ ਬੜੇ ਭਲੇ ਮਾਨਸ ਧਿਆਨ ਦੇਣਾ ਹੈ ਅਸੀਂ ਵੀ ਕੁੜਿੱਤਣ ਦੇ ਭਰੇ ਆ ਹੈ ਰੀਠਾ ਵੀ ਕੌੜਾ ਪਰ ਜੇ ਗੁਰੂ ਨਾਨਕ ਸਾਹਿਬ ਨੇ ਕੌੜੇ ਰੀਠੇ ਤੇ ਕਿਰਪਾ ਕਰ ਦਿੱਤੀ ਸਾਡੇ ਤੇ ਕਿਉਂ ਨੀ ਗੁਰੂ ਪਿਆਰੇ ਦਰਖਤ ਸੰਗਤ ਕਰਕੇ ਤਰਕ
ਹੋ ਮਿੱਠਾ ਕਿਵੇਂ ਹੋਇਓ ਰੀਠਿਆ ਮੈਨੂੰ ਦੱਸ ਤਾ ਸਹੀ
ਤੈਨੂੰ ਤਾਂ ਕੋਈ ਮੰਨ ਹੀ ਨਹੀਂ ਸਕਦਾ ਵੀ ਤੂੰ ਛੱਡਦਾ ਹੈ ਨਾ ਬੜੀ ਵਾਰੀ ਦਾਸ ਨੇ ਅਰਜ਼ ਕੀਤੀ ਹੈ ਭੈਣਾਂ ਸਾਡੀਆਂ ਬਥੇਰੀਆਂ ਸਬਜ਼ੀਆਂ ਚ ਪਾ ਪਾ ਕੇ ਦਵਾਈਆਂ ਵੀ ਖਵਾਉਂਦੀਆਂ ਪਰ ਜਿਹੜੇ ਪੱਕੇ ਨੇ ਉਹ ਕਾਹਨੂੰ ਛੱਡਦੇ ਨੇ ਸਭ ਸਮਝਦੇ ਪਰ ਜਿਹੜਾ ਵੀ ਆਂਦਾ ਮੈਂ ਨਹੀਂ ਛੱਡਦਾ ਜੋ ਮਰਜ਼ੀ ਹੋ ਜਾਏ ਉਹ 15-20 ਦਿਨ ਲਗਾਤਾਰ ਸਾਧ ਸੰਗਤ ਵਿੱਚ ਆਵੇ ਪੂਰਾ ਸਮਾਂ ਬੈਠੇ ਪੂਰਾ ਸਮਾਂ ਗੁਰੂ ਗ੍ਰੰਥ ਸਾਹਿਬ ਮਰ ਦੀ ਬਾਣੀ ਵਿੱਚ ਇੰਨੀ ਪਾਵਰ ਹੈ ਪਿਆਰਿਓ ਐਸ ਸਾਧ ਸੰਗਤ ਵਿੱਚ ਇੰਨੀ ਕਿਰਪਾ ਹੈ ਜਿਹਨੂੰ ਜੇ ਤੋਂ ਡਾਕਟਰ ਨਹੀਂ ਨਸ਼ਾ ਛਡਾ ਸਕਦੇ ਸਾਧ ਸੰਗਤ ਵਿੱਚ ਆ ਕੇ ਕਿਰਪਾ ਹੋ ਜਾਂਦੀ ਆਵੇ ਤੇ ਸਹੀ ਇਲਾਜ ਕਰਾਉਣ ਵਾਸਤੇ ਆਪਣਾ 15 ਦਿਨ ਆ ਜਾਏ 10 ਦਿਨ ਆ ਜਾਏ 5 ਦਿਨ ਆ ਜਾ ਫਰਕ ਪੈਣਾ ਸ਼ੁਰੂ ਹੋ ਜਾਏਗਾ ਕਈ ਤੇ ਡਰਦੇ ਹੀ ਨਹੀਂ ਆਉਂਦੇ ਵੀ ਮੈਂ ਜੇ ਗਿਆ ਤੇ ਮੈਂ ਫਿਰ ਅੰਮ੍ਰਿਤਧਾਰੀ ਹੋ ਜਾਣਾ ਕਈ ਡਰਦੇ ਹੀ ਬਹੁਤ ਹੀ ਸੰਗਤ ਵਿੱਚ ਨਹੀਂ ਥੋੜਾ ਬਹੁਤ ਥੋੜਾ ਥੋੜਾ ਠੀਕ ਹੈ ਦੂਰ ਦੂਰ ਹੀ ਪਤਾ ਨੀ ਕੀ ਹੋ ਜਾਣਾ ਜੇ ਮੈਂ ਜ਼ਿਆਦਾ ਨੇੜੇ ਚਲਿਆ ਗਿਆ ਸਾਧ ਸੰਗਤ ਜੀ ਰੀਠਾ ਮਿੱਠਾ ਹੋਇਆ ਮਿੱਠਾ ਕਿਵੇਂ ਹੋਇਓ ਰੀਠਿਆ ਮੈਨੂੰ ਦੱਸ ਤੇ ਸਹੀ ਇੱਕ ਵਾਰੀ ਸਾਨੂੰ ਵੀ ਲੋਕਾਂ ਨੇ ਪੁੱਛਣਾ ਹੈ
गुरु नानक मेरी शावे बह गया, शावे बह गया वो दे गया नाम खुमारी, मेरी शावे बह गया दे गया नाम खुमारी,
रसे नल भरिया रसे नल भरिया, मैं पापी भारा सी संगत कर तरिया, संगत कर तरिया, संगत विच आउण नाल वड्डे वड्डे तर जांदे आ प्यारिओ। बेनती है संगत नूं आउंदे साल तक शरीर च सवास रहे, दर्शन करांगे। जिहड़े वीर भरा भाई अजे तैयार हो रहे ने, आउंदे साल तक तैयार होवो, मन बनाओ, कायम होवो। वैसे तो उदू पहला जल्दी जिथे नेड़े तेड़े अमृत संचार होवे, क्योंकि अमृत इको ही, अमृत च फर्क नहीं कोई। सब वध तो वध जिथे भी किते पता लगे मन बने, अमृत छक के सिंह सजाओ, गुरु ग्रंथ साहिब मरदे लड़ लगो, गज के आनंद साहिब च बोलो, फिर अरदास जुड़ांगे। हुक्मनामे सुन तो बिना नहीं जाना, असी रागियां नू सुन लैने आ, असी ढाडियां नू सुन लैने आ, असी प्रचारकां नू सुन लैने आ। जदों गुरु साहिब दा हुक्म करन दा टाइम आउंदा उदों असी खिसक जांदे आ, जदों सच्चे पातशाह ने बोलना है उदों असी कहिंदे चलीए जी, हुण आपां ते अरदास करने आ, महाराज हुक्मनामा बख्शो, तुहाडा की हुक्म आ साडे वास्ते, ते उदों आपां काल करन लग पैंदे आ। गुरु साहिब दा हुक्मनामा सुन के भाई फिर सब ने आपो अपने घरां नूं चाले पाउणे ने। सतगुरु जी का कोटान कोटवार शुक्र है जिन्हां दी कृपा नाल ये बख्शिश हुई, जो आपां रल मिल के तीन दिन हाजरी भरी आ। सर्व संगतां दा धन्नवाद, गज के नाम साहिब बोलो।